to rediscover.
ਸੈਵਨ ਸੈਵਨਟੀ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਫੈਲਣ ਨੂੰ ਰੋਕੋ। COVID-19 ਜਾਨਲੇਵਾ ਹੋ ਸਕਦਾ ਹੈ। ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
ਟੁੱਟੀ ਦੇਣੀ ਤੈਨੂੰ ਚੰਗੀ ਤਰ੍ਹਾਂ ਖੋਲ ਕੇ। ਬਾਲੀਵੁੱਡ ਵਾਲੀਏ ਨੀ ਸੁਣੀ ਕੰਨ ਖੋਲ ਕੇ, ਉਹ ਟਾਟਾ ਸੁਮੋ ਕਰਦੇ ਸੀ ਏਅਰਪੋਰਟ ਨੂੰ, ਆ ਵੇਖ ਲਾ ਟਰਾਲੀਆਂ ਚ ਆ ਕੇ ਬੁੱਕਣੇ। ਸਿੰਘ ਪੱਕਣਾ ਖੜਕ ਸਿੰਘ ਦਾਦਿਆ
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਜੀ ਆਇਆਂ। ਤੁਹਾਡਾ ਹੋਸਟ ਅਤੇ ਦੋਸਤ ਰੁਪਿੰਦਰ ਹੇਰ ਅੱਜ ਫਿਰ ਤੁਹਾਡੇ ਨਾਲ ਗੱਲ ਕਰਨ ਆ ਰਿਹਾ, ਜੋ ਸਾਰੀ ਦੁਨੀਆ ਗੱਲ ਕਰ ਰਹੀ ਹੈ, ਜਿਸ ਬਾਰੇ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਸਾਰੀਆਂ ਮੀਟਿੰਗਸ, ਪ੍ਰੋਟੈਸਟ, ਗੱਲਾਂ ਹੋ ਰਹੀਆਂ ਨੇ। ਔਰ ਅੱਜ ਇੱਕ ਐਸਾ ਇਤਿਹਾਸ ਰਚਿਆ ਗਿਆ ਹੈ ਜੋ ਕਿ ਕਿਸਾਨਾਂ ਨੇ ਰਚਿਆ, ਆਮ ਇਨਸਾਨ ਨੇ ਰਚਿਆ, ਔਰ ਨੈਸ਼ਨਲ ਕੈਪੀਟਲ ਦਿੱਲੀ ਦੇ ਵਿੱਚ ਰਚਿਆ ਗਿਆ। ਇੱਕ ਨੈਸ਼ਨਲ ਇਸ਼ੂ, ਇੱਕ ਇੰਟਰਨੈਸ਼ਨਲ ਇਸ਼ੂ, ਫਾਰਮਰਸ ਪ੍ਰੋਟੈਸਟ। ਗੱਲ ਕਰਨ ਜਾ ਰਹੇ ਹਾਂ ਕਿ 4 ਜਨਵਰੀ ਨੂੰ ਕਿਸਾਨ ਯੂਨੀਅਨ ਦੀ ਔਰ ਗੌਰਮੈਂਟ ਦੀ ਮੀਟਿੰਗ ਤੈਅ ਹੈ। ਕੀ ਇਸ ਮੀਟਿੰਗ ਦੇ ਵਿੱਚ ਗੌਰਮੈਂਟ ਜਿਹੜੀ ਹੈ ਉਹ ਕਿਸਾਨਾਂ ਦੀਆਂ ਮੰਗਾਂ ਮੰਗ ਲਏਗੀ? ਕੀ ਉਹ ਗੌਰਮੈਂਟ ਜਿਹੜੀ ਹੈ ਉਹਦੇ ਵਿੱਚ ਕੋਈ ਮਨਮੇਰ, ਕੋਈ ਸਬੁੱਧੀ ਆਏਗੀ ਕਿ ਅੱਜ ਦੇ ਦਿਨ 'ਚ 65 ਜਾਨਾਂ ਜਾ ਚੁੱਕੀਆਂ ਨੇ, 65 ਸ਼ਹੀਦ ਹੋ ਚੁੱਕੇ ਨੇ ਇਸ ਫਾਰਮਰਸ ਪ੍ਰੋਟੈਸਟ ਪੀਸਫੁਲੀ ਡੈਮੋਕ੍ਰੈਟਿਕ ਤਰੀਕੇ ਨਾਲ ਕਰਦੇ ਹੋਏ? 18 ਸਾਲ ਦੇ ਨੌਜਵਾਨ ਤੋਂ ਲੈ ਕੇ 3 ਐਸੇ ਸ਼ਹੀਦੀਆਂ ਹੋਈਆਂ ਨੇ ਜਿਨ੍ਹਾਂ ਲੋਕਾਂ ਨੇ ਗੌਰਮੈਂਟ ਨੂੰ ਡਾਇਰੈਕਟ ਚਿੱਠੀ ਲਿਖ ਕੇ ਆਪਣੀ ਜਾਨ ਦਿੱਤੀ ਹੈ। ਕੀ ਉਹਦੇ ਵਾਸਤੇ ਗੌਰਮੈਂਟ ਜ਼ਿੰਮੇਵਾਰ ਹੈ? ਬਾਰਿਸ਼ ਹੋ ਰਹੀ ਹੈ, ਲੋਕ ਉੱਥੇ ਭਿੱਜ ਰਹੇ ਨੇ, -0 ਸਬ-ਜ਼ੀਰੋ ਟੈਂਪਰੇਚਰ ਦੇ ਵਿੱਚ ਉੱਥੇ ਬੱਚੇ, ਬੁੱਢੇ, ਨੌਜਵਾਨ ਸਾਰੇ ਹੀ ਇੱਕ ਸ਼ਾਂਤੀ ਬਣਾਏ ਰੱਖੇ, ਸ਼ਾਂਤੀ ਨਾਲ, ਪਿਆਰ ਨਾਲ, ਬਿਨਾਂ ਕੋਈ ਮਾੜੀ ਮੰਦੀ ਬੋਲੀ ਬੋਲਿਆਂ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ। ਕੀ ਉਹਨਾਂ ਦੇ ਉੱਤੇ ਰਹਿਮ, ਕੀ ਉਹਨਾਂ ਦੇ ਹਾਲਾਤਾਂ ਦੇ ਉੱਤੇ ਕਿਸੇ ਨੂੰ ਤਰਸ, ਜਾਂ ਗੌਰਮੈਂਟ ਵੱਲੋਂ ਕੋਈ ਵੀ ਐਸਾ ਸੁਵਿਧਾ ਪ੍ਰੋਵਾਈਡ ਕੀਤੀ ਜਾ ਰਹੀ ਹੈ? ਨਹੀਂ। ਮਗਰ ਸਲਾਮ ਸਲੂਟ ਉਹਨਾਂ ਯੋਧਿਆਂ ਨੂੰ ਜਿਹੜੇ ਉੱਥੇ ਡਟ ਕੇ ਸ਼ਾਂਤੀ ਨਾਲ ਆਪਣਾ ਸਬਰ ਬਣਾਏ ਲੜ ਰਹੇ ਨੇ ਸਾਡੇ ਸਾਰਿਆਂ ਲਈ, ਉਹਨਾਂ ਹਰ ਉਸ ਇਨਸਾਨ ਲਈ ਜਿਹਦਾ ਜ਼ਮੀਨ ਨਾਲ ਸੰਬੰਧ ਹੈ, ਜਾਂ ਜ਼ਮੀਨ ਦੇ ਉੱਤੋਂ ਨਿਕਲੀ ਉਸ ਖਾਣੇ ਜਾਂ ਪੀਣੇ ਨਾਲ ਸੰਬੰਧ ਹੈ। ਔਰ ਇੱਥੇ ਹੀ ਹੈਰਾਨੀ ਉਹਨਾਂ ਲੋਕਾਂ ਉੱਤੇ ਹੁੰਦੀ ਹੈ ਜੋ ਲੋਕ ਇਹਨਾਂ ਲੋਕਾਂ ਦਾ ਵਿਰੋਧ ਕਰ ਰਹੇ ਨੇ। ਸ਼ਾਇਦ ਉਹਨਾਂ ਨੂੰ ਇਹ ਚੀਜ਼ ਯਾਦ ਨਹੀਂ ਕਿ ਈਵਨ ਉਹਨਾਂ ਦਾ ਕਨੈਕਸ਼ਨ ਜ਼ਮੀਨ ਨਾਲ ਉੱਦਣ ਵੀ ਸ਼ੁਰੂ ਸੀ ਜਿੱਦਣ ਉਹ ਆਪਣੀ ਮਾਂ ਦੀ ਕੁੱਖ 'ਚ ਸੀਗੇ। ਉਹਨਾਂ ਦੀ ਮਾਂ ਜੋ ਖਾਣਾ ਖਾ ਰਹੀ ਸੀ, ਉਹ ਖਾਣਾ ਵੀ ਜਿਹੜਾ ਉਹਨਾਂ ਦੇ ਪੇਟ 'ਚ 9 ਮਹੀਨੇ ਗਿਆ, ਉਹ ਉਸੇ ਕਿਸਾਨ ਨੇ ਦਿੱਤਾ ਜਿਹਦੇ ਅਗੇਂਸਟ ਅੱਜ ਉਹ ਵਿਰੋਧ ਕਰ ਰਹੇ ਨੇ ਔਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਕਿ ਕਿਸਾਨ ਵਰਗਲਾਏ ਨੇ, ਕਿਸਾਨ ਜਿਹੜੇ ਆ ਉਹਨਾਂ ਨੂੰ ਬਿੱਲ ਪੜ੍ਹਨੇ ਨਹੀਂ ਆਉਂਦੇ, ਉਹਨਾਂ ਨੂੰ ਆਪਣਾ ਭਲਾ ਨਜ਼ਰ ਨਹੀਂ ਆਉਂਦਾ। ਅਸੀਂ ਰੇਡੀਓ ਜ਼ਿੰਦਾਬਾਦ ਤੋਂ ਉਹਨਾਂ ਲੋਕਾਂ ਨੂੰ ਹੀ ਸਵਾਲ ਕਰ ਰਹੇ ਹਾਂ ਕਿ ਉਹ ਖਾਣਾ, ਉਹ ਅੰਨ ਕੌਣ ਪ੍ਰੋਵਾਈਡ ਕਰਦਾ ਸੀਗਾ ਜੋ ਤੁਸੀਂ ਆਪਣੀ ਮਾਂ ਦੀ ਕੁੱਖ 'ਚ ਖਾਧਾ? ਉਹ ਖਾਣਾ ਕੌਣ ਪ੍ਰੋਵਾਈਡ ਕਰਦਾ ਸੀਗਾ ਜਿਹਦੇ ਨਾਲ ਤੁਸੀਂ ਅੱਜ ਵੱਡੇ ਹੋਏ ਹੋ? ਔਰ ਅੱਜ ਤੁਸੀਂ ਉਸੇ ਹੀ ਕਿਸਾਨ ਨੂੰ ਕਹਾਣੀਆਂ, ਉਹਨਾਂ ਨੂੰ ਅਕਲ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੇ ਕਿਸਾਨ ਆਪਣੀ ਜ਼ਿੰਦਗੀ ਦੇ ਉੱਤੇ ਖੇਡ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਠੰਡ ਦੇ ਵਿੱਚ ਖੇਤੀ ਕਰਦੇ ਨੇ ਅੱਜ, ਕਿਉਂਕਿ ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਲੜ ਲੜ ਕੇ ਜੋ ਪੰਜਾਬੀ ਕਿਸਾਨਾਂ ਨੇ ਕੀਤਾ, ਨੌਰਥ ਇੰਡੀਆ ਦੇ ਕਿਸਾਨਾਂ ਨੇ ਕੀਤਾ, ਉਹਦੇ ਨਾਲ ਤੁਹਾਡਾ ਅੰਨ ਦੇ ਭੰਡਾਰ ਭਰ ਚੁੱਕੇ ਨੇ। ਅਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਨਸਾਨੀਅਤ ਜਿਹੜੀ ਆ ਉਹਨੂੰ ਛੱਡ ਦਿਓ। 65 ਸ਼ਹੀਦ ਨੈਸ਼ਨਲ ਕੈਪੀਟਲ 'ਚ ਹੋਏ ਨੇ ਔਰ ਸਰਕਾਰ ਵੱਲੋਂ ਇਸ ਚੀਜ਼ ਦੀ ਚਿੰਤਾ ਤਾਂ ਜ਼ਰੂਰ ਹੈ ਕਿ ਕੁਛ ਜੀਓ ਦੇ ਟਾਵਰ ਜਿਹੜੇ ਆ ਉਹ ਖਰਾਬ ਹੋ ਗਏ ਨੇ ਜਿਨ੍ਹਾਂ ਨੂੰ ਦੁਬਾਰਾ ਰਿਪੇਅਰ ਕਰ ਦਿੱਤਾ ਜਾ ਸਕਦਾ, ਮਗਰ ਸਰਕਾਰ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੈ ਕਿ ਜਿਹੜੇ 65 ਲੋਕ ਉੱਥੇ ਸ਼ਹੀਦ ਹੋ ਚੁੱਕੇ ਨੇ ਔਰ ਜਿਨ੍ਹਾਂ ਨੇ ਚਿੱਠੀਆਂ ਪਾ ਕੇ ਡਾਇਰੈਕਟ ਗੌਰਮੈਂਟ ਨੂੰ ਆਪਣੀ ਜਾਨ ਦਿੱਤੀ ਹੈ ਉੱਥੇ, ਉਹਨਾਂ ਬਾਰੇ ਅਜੇ ਤੱਕ 1 ਸ਼ਬਦ ਜਿਹੜਾ ਆ ਉਹ ਸਰਕਾਰ ਦੇ ਮੂੰਹ 'ਚ ਨਹੀਂ ਨਿਕਲਿਆ। ਇਹ ਇੱਕ ਡਿਕਟੇਟਰਸ਼ਿਪ ਨਾਲੋਂ ਘੱਟ ਰਵੱਈਆ ਨਹੀਂ ਹੈ, ਇੱਕ ਇਨਹਿਊਮਨ ਔਰ ਇਨਸਾਨੀਅਤ ਦੀ ਇੱਕ ਗੰਦੀ ਇਗਜ਼ੈਂਪਲ ਜਿਹੜੀ ਆ ਉਹ ਸਰਕਾਰ ਦੇ ਰਹੀ ਹੈ। ਅਫਸੋਸ ਹੁੰਦਾ ਕਿ ਗੱਲ ਅਸੀਂ ਕਰਦੇ ਹਾਂ ਡੈਮੋਕ੍ਰੇਸੀ ਦੀ, ਡੈਮੋਕ੍ਰੈਟਿਕ ਸਰਕਾਰ ਨੂੰ ਡੈਮੋਕ੍ਰੇਸੀ ਦੀ ਅਗਰ ਇਗਜ਼ੈਂਪਲ ਔਰ ਉਦਾਹਰਣ ਸਿੱਖਣੀ ਹੋਏ ਤਾਂ ਉਹਨਾਂ ਕਿਸਾਨਾਂ ਤੋਂ ਸਿੱਖਣੀ ਚਾਹੀਦੀ ਆ, ਉਹਨਾਂ ਆਮ ਲੋਕਾਂ ਤੋਂ ਸਿੱਖਣੀ ਚਾਹੀਦੀ ਆ ਜਿਹੜੀ ਉੱਥੇ ਠੰਡ ਦੇ ਵਿੱਚ, ਬਾਰਿਸ਼ ਦੇ ਵਿੱਚ, -0 ਦੇ ਵਿੱਚ ਬੈਠੇ ਨੇ ਔਰ ਫਿਰ ਵੀ ਸੀ ਨਹੀਂ ਕਰ ਰਹੇ। ਬਹੁਤ ਕੁਛ ਤੁਸੀਂ ਕੀਤਾ, ਵਾਟਰ ਕੈਨਨਸ, ਲਾਠੀ ਚਾਰਜ, ਹਰ ਚੀਜ਼ ਜਿਹੜੀ ਆ
ਉਹਨਾਂ ਇੱਕ ਸ਼ਾਂਤਮਈ ਪ੍ਰੋਟੈਸਟ ਕਰਨ ਵਾਲੇ ਲੋਕਾਂ ਉੱਤੇ ਤੁਸੀਂ ਕੀਤੀ ਹੈ, ਤੁਸੀਂ ਉਦਾਹਰਣ ਦਿੱਤੀ ਹੈ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਕਿਵੇਂ ਪ੍ਰੋਟੈਸਟ ਕੀਤਾ ਜਾ ਸਕਦਾ। ਮਗਰ ਕੀ ਸਰਕਾਰ ਡੈਮੋਕ੍ਰੈਟਿਕ ਰਹੀ ਹੈ? ਕੀ ਸਰਕਾਰ ਸਿਰਫ ਇਸ ਕਰਕੇ ਕਿ ਇਹ ਪੰਜਾਬ ਦੇ ਕਿਸਾਨ ਨੇ, ਇਹ ਥੋੜ੍ਹੇ ਸਿੱਖ ਨੇ, ਇਹ ਫਿਰ ਹਰਿਆਣੇ ਦੇ ਕਿਸਾਨ ਨੇ, ਸਿਰਫ ਪੰਜਾਬ ਹਰਿਆਣੇ ਦੇ ਕਿਸਾਨ ਨੇ, ਇਹ ਛੋਟੇ ਮੋਟੇ ਜ਼ਿਮੀਦਾਰ ਨੇ, ਇਹ ਹੁਣ ਥੋੜ੍ਹੇ ਵੈਸਟ ਯੂਪੀ ਦੇ ਵੀ ਜ਼ਿਮੀਦਾਰ ਨੇ, ਇਹ ਸਿਰਫ ਨੌਰਥ ਇੰਡੀਆ ਦਾ ਇਸ਼ੂ ਹੈ? ਕਿੰਨੇ ਕੁ ਐਸੇ ਤਗਮੇ ਜਿਹੜੇ ਆ ਸਰਕਾਰ ਇਸ ਪ੍ਰੋਟੈਸਟ ਨੂੰ ਦਿੰਦੀ ਰਹੇਗੀ ਔਰ ਆਪਣੀ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਕੀਮਤੀ ਜਾਨਾਂ ਜਿਹੜੀਆਂ ਉਹਨਾਂ ਨੂੰ ਜਾਣ ਦੇਵੇਗੀ? ਇੱਕ ਵੀ ਸ਼ਬਦ ਤੁਸੀਂ ਉਹਨਾਂ ਦੇ ਪਰਿਵਾਰਾਂ ਲਈ ਇੱਕ ਸਹਾਨੁਭੂਤੀ ਨਹੀਂ ਕੀਤੀ, ਗੱਲ ਨਹੀਂ ਕੀਤੀ। ਮਗਰ ਮਨ ਕੀ ਬਾਤ ਤੁਸੀਂ ਰੋਜ਼ ਕਰਦੇ ਹੋ। ਇੱਕ ਕਿਹੜਾ ਮਨ ਹੈ ਜਿਹੜੇ ਵਿੱਚ 65 ਜਾਨਾਂ ਦੀ ਕੀਮਤ ਜ਼ੀਰੋ ਹੈ? ਇਹ ਹਾਲਾਤਾਂ ਦੇ ਵਿੱਚ ਜੋ ਨੈਸ਼ਨਲ ਕੈਪੀਟਲ ਦੇ ਵਿੱਚ ਲੋਕ ਬੈਠੇ ਨੇ, ਉਹਨਾਂ ਦੀ ਪੀੜ, ਉਹਨਾਂ ਦੀ ਪ੍ਰੋਬਲਮ ਉਹ ਜ਼ੀਰੋ ਹੈ। ਮਗਰ ਤੁਹਾਡੀ ਮਨ ਕੀ ਬਾਤ ਜਿਹੜੀ ਆ ਲੋਕਾਂ ਕੋਲ ਜ਼ਰੂਰ ਆਉਣੀ ਚਾਹੀਦੀ ਹੈ। ਕਿਹੜੇ ਮਨ ਔਰ ਕਿਹਨਾਂ ਲੋਕਾਂ ਨੂੰ, ਕਿਹੜੇ ਗਰੀਬਾਂ ਨੂੰ, ਕਿਹੜੇ ਤੁਸੀਂ ਆਮ ਇਨਸਾਨ ਨੂੰ ਆਪਣੇ ਮਨ ਕੀ ਬਾਤ ਦੱਸ ਰਹੇ ਹੋ? ਸਵਾਲ ਇੱਥੇ ਹੈ ਔਰ ਇਸੇ ਕਰਕੇ ਅੱਜ ਲੋਕਾਂ ਨੂੰ ਵਿਸ਼ਵਾਸ ਹੌਲੀ ਹੌਲੀ ਉੱਠਦਾ ਜਾ ਰਿਹਾ। ਸਾਡੇ ਨਾਲ ਕਾਲਰ ਬਹੁਤ ਜੁੜਦੇ ਨੇ ਔਰ ਸਾਡੇ ਵੱਲੋਂ ਗੁਸਤਾਖੀ, ਅਸੀਂ ਮਾਫ਼ੀ ਪਹਿਲਾਂ ਮੰਗਦੇ ਹਾਂ ਕਿਉਂਕਿ ਸਾਰੀਆਂ ਕਾਲ ਜਿਹੜੀਆਂ ਕਈ ਵਾਰ ਔਨ ਏਅਰ ਨਹੀਂ ਹੋ ਸਕਦੀਆਂ, ਪਰ ਡੈਫੀਨੇਟਲੀ ਅਸੀਂ ਕਾਲਾਂ ਜਿਹੜੀਆਂ ਨੇ ਰੈਂਡਮਲੀ ਪਿੱਕ ਕਰਦੇ ਹਾਂ। ਸਾਡੇ ਨਾਲ ਔਨ ਏਅਰ ਹੋ ਜੀ ਤੁਸੀਂ, 0528 ਲਾਸਟ ਨੰਬਰ ਹੈ ਤੁਹਾਡਾ, ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ। ਹੈਲੋ, ਸ਼ਾਇਦ ਤੁਹਾਡੀ ਕਾਲ ਜਿਹੜੀ ਹੈ ਡਰੋਪ ਹੋ ਗਈ ਹੈ, ਤੁਸੀਂ ਜ਼ਰੂਰ ਦੁਬਾਰਾ ਕਾਲ ਕਰ ਸਕਦੇ ਹੋ। ਗੱਲ ਅਸੀਂ ਕਰ ਰਹੇ ਸੀਗੇ ਮਨ ਕੀ ਬਾਤ ਦੀ। ਮਨ ਕੀ ਬਾਤ ਸਿਰਫ ਜਿਹੜੀ ਹੈ ਇੱਕ ਹੀ ਇਨਸਾਨ ਕਰ ਸਕਦਾ। ਡੈਮੋਕ੍ਰੇਸੀ ਦੇ ਵਿੱਚ ਈਵਨ ਇੱਕ ਵੀ ਅਗਰ ਸਿਟੀਜ਼ਨ ਜਿਹੜਾ ਆ ਉਹਨੂੰ ਪ੍ਰੋਬਲਮ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੀ ਵੀ ਪ੍ਰੋਬਲਮ ਜਿਹੜੀ ਆ ਉਹਨੂੰ ਐਡਰੈਸ ਕੀਤਾ ਜਾਏ। ਔਰ ਇੱਥੇ ਤਾਂ ਹੈਰਾਨੀ ਵਾਲੀ ਇਹ ਗੱਲ ਹੈ ਕਿ ਜਿਨ੍ਹਾਂ ਦਾ ਭਲਾ ਸਰਕਾਰ ਕਰ ਰਹੀ ਹੈ ਉਹੀ ਜਾਨਾਂ ਦੇ ਰਹੇ ਨੇ, ਉਹੀ ਆਪਣੀਆਂ ਜਾਨਾਂ ਗਵਾ ਰਹੇ ਨੇ, ਉਹੀ ਸ਼ਹੀਦੀਆਂ ਦੇ ਰਹੇ ਨੇ। ਸ਼ਾਇਦ ਸਰਕਾਰ ਨੂੰ ਕੁਛ ਐਸੇ ਗਰਾਊਂਡ ਰਿਐਲਿਟੀਜ਼ ਜਿਹੜੀਆਂ ਨੇ ਉਹਨਾਂ ਦੀ ਵਾਕਫੀਅਤ ਕਰਾਉਣੀ ਜ਼ਰੂਰੀ ਹੈ। ਜਿਨ੍ਹਾਂ ਨੇ ਵੀ ਇਹ ਕਾਨੂੰਨ ਬਣਾਏ ਨੇ ਸ਼ਾਇਦ ਉਹਨਾਂ ਨੇ ਬਹੁਤ ਹੀ ਹਿਸਟਰੀ ਨੂੰ ਇਗਨੋਰ ਕੀਤਾ, ਬਹੁਤ ਹੀ ਕਿਸਾਨਾਂ ਨੂੰ, ਪੰਜਾਬੀਆਂ ਨੂੰ, ਉਹਨਾਂ ਲੋਕਾਂ ਨੂੰ ਇਗਨੋਰ ਕੀਤਾ ਜਿਨ੍ਹਾਂ ਦੀ ਹਿਸਟਰੀ ਯਾਦ ਰੱਖਣੀ ਉਹਨਾਂ ਨੂੰ ਬਹੁਤ ਜ਼ਰੂਰੀ ਸੀ। ਮੈਂ ਸਿਰਫ ਦੱਸਣਾ ਚਾਹੁੰਦਾ ਇਹਨਾਂ ਪੋਲਿਸੀ ਮੇਕਰਸ ਨੂੰ ਕਿ ਇੱਕ ਕਿਸਾਨ ਗੰਨੇ ਦਾ ਲਾ ਕੇ ਬੂਟਾ ਇੱਕ ਸਾਲ ਵੇਟ ਕਰਦਾ ਕਿ ਕਦੋਂ ਗੰਨੇ ਦਾ ਬੂਟਾ ਵੱਡਾ ਹੋਏਗਾ ਔਰ ਉਹਨੂੰ ਜਾ ਕੇ ਮਿੱਲ 'ਚ ਵੇਚੇਗਾ। ਇੰਨਾ ਸਬਰ ਇਹ ਕਿਸਾਨਾਂ ਦੇ ਵਿੱਚ ਹੈ ਕਿ ਜਿਹੜੇ ਕਿ ਇੱਕ ਇੱਕ ਸਾਲ ਆਪਣੀ ਫਸਲ ਦੀ ਵੇਟ ਕਰਦੇ ਨੇ ਉਹਦਾ ਰਿਜ਼ਲਟ ਲੱਭਦਿਆਂ, ਅਤੇ ਤੁਸੀਂ ਸੋਚਦੇ ਹੋ ਕਿ 40 ਦਿਨ ਦੇ ਵਿੱਚ ਇਹ ਕਿਸਾਨਾਂ ਦਾ ਜਿਹੜਾ ਸਬਰ ਹੈ ਤੁਸੀਂ ਟੈਸਟ ਕਰ ਲਓਗੇ? ਸ਼ਾਇਦ ਕੁਛ ਐਸੇ ਰਿਐਲਿਟੀਜ਼ ਪੋਲਿਸੀ ਮੇਕਰਸ ਭੁੱਲ ਗਏ ਨੇ। ਅਸੀਂ ਗੱਲ ਜਾਰੀ ਰੱਖਾਂਗੇ। ਸਾਡੇ ਨਾਲ ਰਜਿੰਦਰ ਮਿਨਹਾਸ ਜੀ ਜੁੜ ਚੁੱਕੇ ਨੇ। ਰਜਿੰਦਰ ਮਿਨਹਾਸ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਰੁਪਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਦੋਨੋਂ ਹਜੋਗੇ ਤੁਹਾਡੇ ਜ਼ਿੰਦਾਬਾਦ ਪ੍ਰੋਗਰਾਮ ਸੁਣਨ ਵਾਲੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਤੇ ਮੈਂ ਤੁਹਾਡਾ ਪ੍ਰੋਗਰਾਮ, ਤੁਹਾਨੂੰ ਪਤਾ ਪੌਲ ਮਿਨਹਾਸ ਬੋਲ ਰਿਹਾ ਤੇ ਰੋਜ਼ ਜਦੋਂ ਤੁਹਾਡਾ ਸੰਡੇ ਨੂੰ ਮੈਂ ਸੁਣਦਾ ਆ
ਜੀ,
ਪਹਿਲਾਂ ਤਾਂ ਮੈਂ ਤੁਹਾਨੂੰ ਸਲੂਟ ਕਰਦਾ ਤੇ ਜਿੰਨਾ ਤੁਸੀਂ ਫਾਰਮਰ ਦੀ ਸਪੋਰਟ ਕਰ ਰਹੇ ਆ ਅਸੀਂ ਸਾਰੇ ਕਰ ਰਹੇ ਹਾਂ, ਪਰ ਤੁਸੀਂ ਸਾਡੇ ਤੋਂ ਵੀ ਜ਼ਿਆਦਾ ਕਰ ਰਹੇ ਹਾਂ ਕਿ ਆਪਣਾ ਜਿਹੜਾ ਹੋਲ ਪ੍ਰੋਗਰਾਮ ਉਹਨਾਂ ਨੂੰ ਸਪੋਰਟ ਕਰਦੇ ਹਾਂ ਫਾਰਮਰਸ ਨੂੰ।
ਥੈਂਕ ਯੂ ਜੀ।
ਦੂਜੀ ਗੱਲ ਰਹੀ ਗਵਰਨਮੈਂਟ ਦੀ, ਗਵਰਨਮੈਂਟ ਨੂੰ ਇਹ ਪਤਾ ਨਹੀਂ ਸੀ ਕਿ ਫਾਰਮਰ ਐਡਾ ਵੱਡਾ ਕਰ ਸਕਦੇ ਆ। ਉਹਨਾਂ ਨੂੰ ਅਜੇ ਵੀ ਇਹਨਾਂ ਦੇ ਸ਼ੰਕਾ ਦੇ ਵਿੱਚ ਚੱਕੇ ਚੱਲ ਰਹੇ ਆ। ਕਿਸੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤਾਂ ਜਿੰਨੇ ਬੰਦੇ ਮਰੇ ਆ ਕਿਸੇ ਵੀ ਮਿਨਿਸਟਰ ਨੇ ਇੱਕ ਵੀ ਗੱਲ ਨਹੀਂ ਕਹੀ। ਕਿੰਨੀ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਇਹਨਾਂ ਵਾਸਤੇ ਕਿ ਤੁਸੀਂ ਜਿਹੜੇ ਕਿਸਾਨ ਆਪਣੀਆਂ ਖੁਦਕੁਸ਼ੀਆਂ ਕਰ ਰਹੇ ਆ ਉੱਥੇ ਆਪਣੀਆਂ ਜਾਨਾਂ ਵਾਰ ਰਿਹਾ, ਠੰਡ ਦੇ ਨਾਲ ਮਰ ਰਹੇ ਆ, ਹਾਰਟ ਅਟੈਕ ਨਾਲ ਮਰ ਰਹੇ ਆ, ਤੁਹਾਨੂੰ ਸ਼ਰਮ ਹੋਣੀ ਚਾਹੀਦੀ। ਤੁਸੀਂ ਕਿਸੇ ਬੰਦੇ ਵਾਸਤੇ ਵੀ ਕੁਛ ਵੀ ਇਹਨਾਂ ਨੇ ਕੀਤਾ, ਉਹ ਕੋਈ ਗੱਲ ਵੀ ਨਹੀਂ ਕਹੀ। ਤੁਸੀਂ ਘੱਟੋ ਘੱਟ ਇੰਨੀ ਸਪੋਰਟ ਕਰਦੇ ਤਾਂ ਤੁਸੀਂ ਬੰਦੇ ਮਰ ਰਹੇ ਉਹਨਾਂ ਨੂੰ ਅਸੀਂ ਇੰਨਾ ਪੈਸਾ ਦਿੰਦੇ ਹਾਂ, ਅਸੀਂ ਹਾਂ ਕੁਛ ਤਾਂ ਕਰੋ। ਇੱਕ ਵੀ ਨਾ ਪੰਜਾਬ ਦੇ ਮਿਨਿਸਟਰਾਂ ਨੇ, ਨਾ ਸੈਂਟਰ ਦੇ ਮਿਨਿਸਟਰਾਂ ਨੇ, ਕਿਸੇ ਨੇ ਕੁਛ ਵੀ ਅਜੇ ਤੱਕ ਕੋਈ ਗੱਲ ਨਹੀਂ ਕੀਤੀ। ਆਪਾਂ ਸਾਰੇ ਟੀਵੀ ਚੈਨਲ ਸਾਰੇ ਦੇਖਦੇ ਹਾਂ, ਨੈਸ਼ਨਲ ਮੀਡੀਆ ਸਾਰਾ ਬਾਇਓ ਕੀਤਾ ਹੋਇਆ ਇਹਨਾਂ ਨੇ, ਮੋਦੀ ਭਗਤਾਂ ਨੇ, ਉਹ ਬੋਲ ਨਹੀਂ ਦਿੰਦੇ। ਆ ਜਿਹੜੇ ਨੈਸ਼ਨਲ ਆਪਾਂ ਦੋ ਚਾਰ ਰੇਡੀਓ ਪ੍ਰੋਗਰਾਮ ਬਾਹਰ ਦੇ ਜਿਹੜੇ ਗੱਲਾਂ ਕਰ ਰਹੇ ਹਾਂ ਜਾਂ ਫੋਰਨ ਕੰਟਰੀ ਤੋਂ ਇੰਨਾ ਪ੍ਰੈਸ਼ਰ ਪੈ ਰਿਹਾ ਆ, ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇੰਨੀ ਦੁਨੀਆ ਸਪੋਰਟ ਕਰ ਰਹੀ ਆ ਫਾਰਮਰ ਪ੍ਰੋਟੈਸਟ ਨੂੰ। ਅਦਰਵਾਈਜ਼ ਇੰਡੀਆ ਦੇ ਵਿੱਚ ਨੈਸ਼ਨਲ ਚੈਨਲ ਜਿੰਨੇ ਆ ਉਹ ਮੋਦੀ ਦੇ ਹੀ ਗੁਣ ਗਾਈ ਜਾਂਦੇ ਆ ਤੇ ਮੋਦੀ ਜੀ ਰਾਇਟ ਇਸ ਸੰਬੰਧੀ ਦੇ,
ਠੀਕ ਹੈ,
ਪਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦਾ। ਵੀ ਸਪੋਰਟਿੰਗ ਫਾਰਮਰ 110% ਗੱਲ ਦੇ ਡੂਇੰਗ ਏ ਗ੍ਰੇਟ ਜੋਬ, ਔਰ ਸਾਡੀ ਵਿਨ ਹੋਏਗੀ। ਪਰ ਮੇ ਵੀ ਕੱਲ ਨੂੰ ਨਾ ਹੋਵੇ ਇਹਨੂੰ ਐਕਸਟੈਂਡ ਕਰਨ ਦੇ, ਕਿਉਂਕਿ ਜਿਹੜੀ ਸੁਪਰੀਮ ਕੋਰਟ ਆ ਉਹ ਮੇਰੇ ਖਿਆਲ 8 ਜਾਂ 9 ਜਾਂ 10 ਦਿਨ ਨੂੰ ਕੋਈ ਹੋਈ ਹੈ।
ਜੀ ਮੈਂ
ਇਹਨਾਂ ਨੇ ਖਿੱਚ ਕੇ 9-10 ਤੱਕ ਲੈ ਕੇ ਜਾਣਾ, ਇਹਨੂੰ ਫਿਰ ਦੁਬਾਰਾ ਐਕਸਟੈਂਡ ਕਰਨਗੇ ਡੇਟ। ਮੇਰਾ ਆਪਣਾ ਥਿੰਕਿੰਗ ਕਹਿ ਰਿਹਾ ਕਿਉਂਕਿ ਐਵਰੀ ਡੇ ਆਮ ਵਾਚਿੰਗ ਵਟ ਇਜ਼ ਗੋਇੰਗ ਔਨ
ਜੀ,
ਤੇ ਮੈਨੂੰ ਲੱਗਦਾ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਜਾ ਕੇ ਫੈਸਲਾ ਫਿਰ ਉੱਥੇ ਹੀ ਇਹਨਾਂ ਨੇ ਟਕਾਣਾ, ਕਿਉਂਕਿ ਸੁਪਰੀਮ ਕੋਰਟ ਵੀ ਇਹਨਾਂ ਦੀ ਆ।
ਠੀਕ ਹੈ ਜੀ,
ਮੋਦੀ ਜੀ ਕਹਿਣਗੇ ਉਹੀ ਇਹਨਾਂ ਨੇ ਸੁਣਨਾ।
ਠੀਕ ਹੈ ਪੌਲ ਸਾਹਿਬ, ਥੈਂਕ ਯੂ ਸੋ ਮਚ,
ਥੈਂਕ ਯੂ ਵੈਰੀ ਮਚ ਫੋਰ ਯੂਰ ਸ਼ੋ, ਯੂ ਡੂਇੰਗ ਅ ਗ੍ਰੇਟ ਜੋਬ, ਕੀਪ ਇਟ ਅਪ ਜੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਥੈਂਕਸ ਲੋਟ, ਥੈਂਕ ਯੂ।
ਜਿਵੇਂ ਗੱਲ ਕਰ ਰਹੇ ਸੀਗੇ ਕਿ ਮੀਡੀਆ ਨੇ ਜਿੰਨਾ ਵੀ ਜ਼ੋਰ ਲਾਉਣਾ ਸੀਗਾ ਬਹੁਤ ਲਾ ਲਿਆ, ਔਰ ਤੁਸੀਂ ਹਾਲਤ ਅੱਜ ਵੇਖ ਰਹੇ ਹੋ ਕਿ ਇੱਕ ਆਮ ਇਨਸਾਨ ਜਿਹੜਾ ਆ ਉਸ ਮੀਡੀਆ ਨੂੰ ਦੁਰਕਾਰ ਰਿਹਾ। ਕਿਸੇ ਨੂੰ ਫਾਰਮਰ ਪ੍ਰੋਟੈਸਟ ਵਿੱਚ ਜਿਹੜੇ ਜ਼ੀ ਟੀ ਵੀ ਜਾਂ ਅੱਜ ਤੱਕ ਇਹਨਾਂ ਲੋਕਾਂ ਨੂੰ ਕੋਈ ਵੀ ਬਾਈਟ ਨਹੀਂ ਦੇ ਰਿਹਾ, ਆਮ ਇਨਸਾਨ ਦਾ ਇਹਨਾਂ ਮੀਡੀਆ ਉੱਤੋਂ ਵਿਸ਼ਵਾਸ ਉੱਠ ਗਿਆ, ਔਰ ਇਸੇ ਤਰ੍ਹਾਂ ਹੀ ਵਿਸ਼ਵਾਸ ਜਿਹੜਾ ਆ ਉਹ ਜਿਹੜੀ 7 ਸਾਲ ਦੀ ਮਿਹਨਤ ਲਾ ਕੇ ਜਿਹੜੀ ਆ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਇੱਕ ਐਸੀ ਇਮੇਜ ਬਣੀ ਸੀਗੀ ਇੱਕ ਸਟਰੋਂਗ ਪਰਸਨ ਦੀ, ਨੈਸ਼ਨਲ ਆਮ ਇਨਸਾਨ ਦਾ ਇੱਕ ਪ੍ਰਧਾਨ ਮੰਤਰੀ, ਉਹਦੇ ਉੱਤੇ ਵੀ ਕੁਐਸਚਨ ਮਾਰਕ ਜਿਹੜਾ ਆ ਉਹ ਅੱਜ ਦਾ ਯੂਥ ਲਾਉਣਾ ਸ਼ੁਰੂ ਕਰ ਚੁੱਕਿਆ। ਇਹੀ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਹੈ। ਕਦੀ ਕਦੀ ਇਹ ਸ਼ਾਇਦ ਲੱਗਦਾ ਹੈ ਕਿ ਸ਼ਾਇਦ ਇਹ ਜਿਹੜੇ ਫਾਰਮ ਬਿੱਲ ਲਿਆ ਕੇ ਕਿਸੇ ਨੇ ਸ਼ਾਇਦ ਪ੍ਰਧਾਨ ਮੰਤਰੀ ਜੀ ਦੇ ਨਾਲ ਜਾਂ ਅਮਿਤ ਸ਼ਾਹ ਜੀ ਦੇ ਨਾਲ ਦੁਸ਼ਮਣੀ ਕੱਢੀ ਹੈ, ਕਿਉਂਕਿ ਅਦਰਵਾਈਜ਼ ਐਡੀ ਵੱਡੀ ਮੂਰਖਤਾ ਜਾਂ ਐਸੀ ਚੀਜ਼ ਕਦੀ ਵੀ ਸਰਕਾਰ ਨਹੀਂ ਕਰੇਗੀ ਜਿਹੜੀ ਕਿ ਜਿਹਦੇ ਲਈ ਬਣੀ ਹੈ ਉਹ ਹੀ ਉਹਨੂੰ ਦੁਰਕਾਰ ਰਿਹਾ। ਇੱਥੋਂ ਇਹ ਪਤਾ ਲੱਗਦਾ ਹੈ ਕਿ ਪੋਲਿਸੀ ਮੇਕਰਸ ਨੇ ਬਹੁਤ ਸਾਰਾ ਇਤਿਹਾਸ, ਕਲਚਰਲ ਰਿਲੀਜੀਅਸ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਇਗਨੋਰ ਕਰਕੇ ਇੱਕ ਸਿਰਫ ਬਿੱਲ ਜਿਹੜਾ ਆ ਬਣਾ ਦਿੱਤਾ ਹੈ। ਸਾਨੂੰ ਇਹ ਯਾਦ ਹੋਣਾ ਚਾਹੀਦਾ ਕਿ 92% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਇੰਡੀਪੈਂਡੈਂਸ ਵਿੱਚ, ਇੰਡੀਪੈਂਡੈਂਸ ਦੀ ਲੜਾਈ 'ਚ 92%, ਔਰ ਅੱਜ ਵੀ ਜਿਹੜੇ ਇੱਥੇ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਸਿਰ ਅੱਗੇ ਕਰਕੇ ਆਪਣੀਆਂ ਸ਼ਹੀਦੀਆਂ ਦੇਣ ਨੂੰ ਤਿਆਰ ਨੇ। ਨਾਦਰ ਸ਼ਾਹ ਵੀ ਆਪਣੇ ਗੋਡੇ ਟੇਕ ਗਿਆ ਇਸ ਕਰਕੇ ਕਿ ਇਹ ਐਸੇ ਲੋਕ ਨੇ ਜਿਹੜੇ ਘੋੜਿਆਂ ਦੇ ਉੱਤੇ ਵੀ ਸੌਂ ਸਕਦੇ ਨੇ, ਘੋੜਿਆਂ ਉੱਤੇ ਹੀ ਆਪਣੇ ਪਰਿਵਾਰ ਨੂੰ ਪਾਲ ਸਕਦੇ ਨੇ, ਘੋੜਿਆਂ ਉੱਤੇ ਹੀ ਆਪਣੀ ਰਿਆਸਤ ਚਲਾ ਸਕਦੇ ਨੇ, ਅਤੇ ਇਹ ਟਰਾਲੀਆਂ ਅੱਜ ਉਹਨਾਂ ਹੀ ਬੰਦਿਆਂ ਦੀਆਂ, ਉਹਨਾਂ ਹੀ ਸਾਡੇ ਸੂਰਮੀਆਂ ਦੀਆਂ ਘੋੜੇ ਨੇ, ਇਹੀ ਟਰਾਲੀਆਂ ਦੇ ਵਿੱਚ ਉਹਨਾਂ ਕੋਲ ਰਾਸ਼ਨ ਨੇ। ਅੱਜ ਹੱਥ ਜੋੜ ਕੇ ਉਹ ਬੇਨਤੀਆਂ ਕਰ ਰਹੇ ਨੇ ਕਿ ਸਾਡੇ ਕੋਲ ਇੰਨਾ ਰਾਸ਼ਨ ਹੈ ਕਿ ਸਾਨੂੰ ਰਾਸ਼ਨ ਦੀ ਲੋੜ ਨਹੀਂ, ਅਤੇ ਜੇ ਅਗਰ ਬਾਰਿਸ਼ ਹੁੰਦੀ ਹੈ ਤਾਂ ਛੋਟੀ ਜਿਹੀ ਅਪੀਲ ਆਉਂਦੀ ਹੈ ਕਿ ਉਹਨਾਂ ਨੂੰ ਤਰਪਾਲਾਂ ਚਾਹੀਦੀਆਂ ਨੇ, ਅਤੇ ਤਰਪਾਲਾਂ ਦੇ ਢੇਰ ਜਿਹੜੇ ਆ ਉਹ ਸੰਗਤਾਂ ਉੱਥੇ ਲਾ ਦਿੰਦੀਆਂ ਨੇ। ਕਿਵੇਂ ਸਰਕਾਰ ਜਿਹੜੀ ਆ ਐਸੀ ਕੌਮਾਂ ਦੇ ਨਾਲ, ਐਸੇ ਜਜ਼ਬੇ ਨਾਲ, ਐਸੇ ਆਮ ਆਦਮੀ ਨਾਲ, ਜਾਗ ਉੱਠਾ ਇਨਸਾਨ ਇੱਕ ਆਮ ਬੰਦਾ, ਉਹਦੇ ਨਾਲ ਕੋਈ ਵੀ ਸਰਕਾਰ ਜਿਹੜੀ ਆ ਉਹ ਟੱਕਰ ਨਹੀਂ ਲੈ ਸਕਦੀ। ਇਹ ਸਰਕਾਰ ਨੂੰ ਸਮਝ ਆਉਣੀ ਚਾਹੀਦੀ ਹੈ। ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਿਲੇ ਕੀਤਾ ਜਾਏ, ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਪਾੜਿਆ ਜਾਏ, ਬਹੁਤ ਮੀਡੀਆ ਜ਼ੋਰ ਲਾ ਰਿਹਾ ਕਿ ਐਸੀਆਂ ਐਸੀਆਂ ਖਬਰਾਂ ਦਿੱਤੀਆਂ ਜਾਣ ਜਿਹਦੇ ਨਾਲ ਲੋਕ ਜਿਹੜੇ ਆ ਉਹ ਭਟਕ ਜਾਣ। ਮਗਰ ਅਫਸੋਸ ਇਹ ਹੈ ਕਿ ਇੰਨਾ ਕਿਸਾਨ ਜਾਗ ਚੁੱਕਿਆ, ਇੰਨਾ ਆਮ ਆਦਮੀ ਅਕਲਮੰਦ ਬਣ ਚੁੱਕਿਆ ਕਿ ਵੱਡੇ ਵੱਡੇ ਜਿਹੜੇ ਡਿਗਰੀ ਹੋਲਡਰਸ ਨੇ ਉਹ ਉਹਨਾਂ ਅੱਗੇ ਫੇਲ ਹੁੰਦੇ ਨਜ਼ਰ ਆ ਰਹੇ ਨੇ। ਜਿੰਨੀਆਂ ਚਾਲਾਂ ਹੁਣ ਤੱਕ ਚੱਲੀਆਂ ਨੇ ਉਹਨੂੰ ਬਖੂਬੀ ਜਿਹੜੇ ਕਿਸਾਨ ਯੂਨੀਅਨ ਨੇ ਉਹਨਾਂ ਨੇ ਸਮਝਿਆ, ਬੜੀ ਬਖੂਬੀ ਉਹ ਇੱਕ ਐਸੀ ਜ਼ਿੰਮੇਵਾਰੀ ਨਿਭਾ ਰਹੇ ਨੇ ਜਿੱਥੇ ਕਿ ਵੱਡੇ ਵੱਡੀਆਂ ਜਿਹੜੀਆਂ ਗੇਮਾਂ ਖੇਡੀਆਂ ਜਾ ਰਹੀਆਂ ਨੇ ਮੀਡੀਆ ਵੱਲੋਂ ਉਹ ਵੀ ਫੇਲ ਹੋ ਚੁੱਕੀਆਂ ਨੇ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 4 ਤਰੀਕ ਨੂੰ ਕੱਲ੍ਹ ਕਿਸਾਨ ਯੂਨੀਅਨ ਦੀ ਔਰ ਗਵਰਨਮੈਂਟ ਦੀ ਜਿਹੜੀ ਆ ਮੀਟਿੰਗਸ ਹੋ ਰਹੀ ਹੈ। ਕਿਸਾਨ ਬੜੇ ਕਲੀਅਰ ਨੇ, ਉਹਨਾਂ ਨੇ ਬੜਾ ਕਲੀਅਰ ਆਪਣਾ ਏਜੰਡਾ ਦਿੱਤਾ ਹੋਇਆ ਕਿ ਪਹਿਲੀ ਗੱਲ ਤਿੰਨੇ ਦੇ ਤਿੰਨੇ ਫਾਰਮ ਬਿੱਲ ਜਿਹੜੇ ਆ ਉਹ ਰਿਪੀਲ ਕੀਤੇ ਜਾਣ, ਵਾਪਸ ਕੀਤੇ ਜਾਣ। ਉਹਨਾਂ ਨੂੰ ਅਮੈਂਡਮੈਂਟ ਜਿਹੜੀ ਆ ਗਵਰਨਮੈਂਟ ਆਫਰ ਕਰ ਰਹੀ ਆ ਉਹ ਬਿਲਕੁਲ ਮਨਜ਼ੂਰ ਨਹੀਂ ਹੈ। ਦੂਸਰੀ ਚੀਜ਼, MSP ਜਿਹੜੀ ਆ ਉਹ ਇੱਕ ਲਾਅ ਬਣੇ ਔਰ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਉਹ ਲਾਗੂ ਕੀਤੀ ਜਾਏ। ਇਹ ਚੀਜ਼ਾਂ ਜਿਹੜੀਆਂ ਨੇ ਇਹ ਡਿਮਾਂਡਸ ਨੇ, ਔਰ ਇਹਨਾਂ ਡਿਮਾਂਡਸ ਨੂੰ ਪੂਰੀਆਂ ਕਰਾਉਣ ਤੋਂ ਬਿਨਾਂ ਕਿਸਾਨ ਜਿਹੜੇ ਆ ਉਹ ਇਹ ਪ੍ਰੋਟੈਸਟ ਬੰਦ ਨਹੀਂ ਕਰਨਗੇ। ਉਹਨਾਂ ਨੇ ਬੜਾ ਕਲੀਅਰ ਨਾਰਾ ਦੇ ਦਿੱਤਾ ਹੈ ਕਿ ਬਿੱਲ ਵਾਪਸ, ਕਿਸਾਨ ਵਾਪਸ। ਬਿੱਲ ਵਾਪਸ ਹੋਣਗੇ ਤਾਂ ਕਿਸਾਨ ਵਾਪਸ ਜਾਏਗਾ, ਨਹੀਂ ਤਾਂ ਕਿਸਾਨ ਉੱਥੇ ਹੀ ਡਟਿਆ ਰਹੇਗਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਬੜਾ ਹੀ ਵਧੀਆ ਐਕਸ਼ਨ ਪਲਾਨ ਜਿਹੜਾ ਆ ਉਹ ਆਲਰੇਡੀ ਅਨਾਊਂਸ ਕਰਤਾ, ਔਰ ਉਸ ਐਕਸ਼ਨ ਪਲਾਨ ਨਾਲ ਸਰਕਾਰ ਦੇ ਗੋਡੇ ਜਿਹੜੇ ਆ ਉਹ ਹਿਲਦੇ ਨਜ਼ਰ ਆ ਰਹੇ ਨੇ। ਅਸੀਂ ਉਹ ਗੱਲ ਕਰਾਂਗੇ, ਸਾਡੇ ਨਾਲ ਹੋਰ ਵੀ ਕਾਲਰ ਬਹੁਤ ਜੁੜ ਚੁੱਕੇ ਨੇ। ਮੈਂ ਹਰਭਜਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਰੇਡੀਓ ਜ਼ਿੰਦਾਬਾਦ 'ਤੇ, ਤੁਸੀਂ ਆਪਣਾ ਜਿਹੜਾ ਮੁੱਦੇ ਦੇ ਉੱਤੇ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ।
ਭਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਪ੍ਰੋਗਰਾਮ ਬਹੁਤ ਸੋਹਣਾ ਪੇਸ਼ ਕਰਦੇ ਹੋ, ਤੁਹਾਡੇ ਵਿਚਾਰ ਬਹੁਤ ਵਧੀਆ ਹੈਗੇ, ਬੜੇ ਨਿਰਧੜਕ ਤੇ ਨਿਰਪੱਖ ਵਿਚਾਰ ਹੈਗੇ ਤੁਹਾਡੇ ਕਿਸਾਨ ਮੋਰਚੇ ਬਾਰੇ।
ਥੈਂਕ ਯੂ ਜੀ।
ਤੇ ਬਾਕੀ ਜਿਵੇਂ ਮੀਡੀਆ ਦੇ ਲੋਕ ਦੋਨੇ ਹੱਥੀ ਲੱਡੂ ਰੱਖਦੇ ਹੈਗੇ, ਤੁਸੀਂ ਏਦਾਂ ਨੀ ਕਰ ਰਹੇ ਹੈਗੇ ਤੇ ਤੁਸੀਂ ਨਿਰਪੱਖ ਵਿਚਾਰ ਦੇ ਰਹੇ ਹੋ। ਮੈਂ ਤਾਂ ਦੋ ਸਬਜੈਕਟ ਦੇ ਉੱਤੇ ਗੱਲ ਕਰਨੀ ਆ। ਪਹਿਲਾ ਸਬਜੈਕਟ ਤਾਂ ਇਹ ਹੈਗਾ ਵੀ ਜਿਹੜਾ ਰਾਜ ਕਰਨ ਵਾਲਾ ਬੰਦਾ ਹੈਗਾ ਉਹਦਾ ਬੌਧਿਕ ਲੈਵਲ ਤੇ ਉਹਦਾ ਜਿਹੜਾ ਹੈਗਾ ਵਿਦਿਅਕ ਲੈਵਲ ਕੀ ਹੈਗਾ, ਕਿਉਂਕਿ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦਾ ਆਪਾਂ ਨੂੰ ਪਤਾ ਹੀ ਹੈਗਾ ਵੀ ਇਹਨਾਂ ਦੀਆਂ ਡਿਗਰੀਆਂ ਦਾ ਰੌਲਾ ਪੈਂਦਾ ਰਿਹਾ ਹੈਗਾ ਤੇ ਇਹਨਾਂ ਦਾ ਜਿਹੜਾ ਹੈਗਾ ਪੜ੍ਹਾਈ ਦਾ ਤੇ ਬੌਧਿਕ ਲੈਵਲ ਬਹੁਤ ਘੱਟ ਹੈਗਾ। ਇਸ ਕਰਕੇ ਬਿਊਰੋਕ੍ਰੇਸੀ ਨੇ ਜਿਵੇਂ ਤੁਸੀਂ ਕਹਿੰਦੇ ਵੀ ਵੈਲ ਕੱਢਿਆ, ਵੈਲ ਕੱਢਣ ਵਾਲਾ ਹੀ ਕੰਮ ਹੋਇਆ ਇਹਨਾਂ ਦੇ ਨਾਲ। ਤੇ ਦੂਜੇ ਨੰਬਰ ਦੇ ਉੱਤੇ ਗੱਲ ਇਹ ਆਉਂਦੀ ਆ ਵੀ ਜਿਹੜੇ ਬਿੱਲਾਂ ਦੀ ਗੱਲ ਕਰਦੇ ਆ ਵੀ ਅਸੀਂ ਵਾਪਸ ਲੈ ਲੈਂਦੇ ਆ ਪਰਾਲੀ ਵਾਲਾ ਤੇ ਨਾਲ ਇੱਕ ਜਿਹੜਾ ਹੋਰ ਬਿੱਲ ਸੀਗਾ
ਬਿਜਲੀ ਵਾਲਾ ਜੀ,
ਬਿਜਲੀ ਵਾਲਾ ਵੀ ਉਹ ਤਾਂ ਕਿਸੇ ਮੰਗ ਚ ਹੈ ਹੀ ਨੀ, ਉਹ ਤਾਂ ਕਿਸੇ ਨੇ ਮੰਗ ਕੀਤੀ ਨੀ। ਜਿਹੜੇ ਤਿੰਨ ਬਿੱਲ ਹੈਗੇ ਉਹ ਅਸੀਂ ਰੱਦ ਨੀ ਕਰਨੇ ਹੈਗੇ, ਅਮੈਂਡਮੈਂਟ ਜਿੰਨੀ ਮਰਜ਼ੀ ਕਰਾ ਲਓ, ਜੇ ਸਾਰੀ ਅਮੈਂਡਮੈਂਟ ਹੀ ਕਰਨੀ ਆ ਫਿਰ ਜਲਦ ਤੋਂ ਕੀ ਕਰਾਉਣਾ, ਬਾਕੀ ਤਾਂ ਜਲਦ ਹੀ ਰਹਿ ਗਈ ਨਾ
ਜੀ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ,
ਜਲਦ ਦਾ ਕੀ ਮਤਲਬ ਰਹਿ ਗਿਆ। ਤੇ ਇੱਕ ਮੈਂ ਹੋਰ ਅਪੀਲ ਕਰ ਦਾਂਗਾ ਸਾਰਿਆਂ ਤੋਂ ਪਿੱਛੇ ਵੀ ਜਿਵੇਂ ਇਸ ਮੋਰਚੇ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਕਿਸਾਨ ਯੂਨੀਅਨ ਨੇ ਸਿਆਸੀ ਪਾਰਟੀਆਂ ਨੂੰ ਪਾਸੇ ਰੱਖਿਆ ਗਾ
ਜੀ,
ਤੇ ਬਹੁਤ ਵਧੀਆ ਪੈਂਤੜਾ ਹੈਗਾ ਜਦੋਂ ਕਿਸੇ ਪਾਰਟੀ ਦਾ ਝੰਡਾ ਨਾਲ ਲੱਗ ਗਿਆ ਉਹਦੀ ਖਤਰੇ ਦਾ ਚਿੰਨ ਜਿਹੜਾ ਹੈਗਾ ਗਾ ਮੋਰਚਾ ਹੈਗਾ ਉਹ ਠੁੱਸ ਹੋ ਜਾਣਾ ਗਾ। ਇਸ ਕਰਕੇ ਵੀ ਇੱਕ ਕਿਸਾਨ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਮੋਰਚਾ ਹੈਗਾ ਬਿਲਕੁਲ ਨਿਰਪੱਖ ਹੋ ਕੇ ਨਿਧੜਕ ਹੋ ਕੇ ਲੜ ਰਿਹਾ ਹੈਗਾ।
ਠੀਕ ਹੈ ਜੀ।
ਤੇ ਜਿਹੜੀਆਂ ਅਗਲੀਆਂ ਵੋਟਾਂ ਪੈਣੀਆਂ ਨਾ ਉਹ ਏਵੀਐਮ ਮਸ਼ੀਨ ਦੇ ਰਾਹੀਂ ਨਹੀਂ ਪੈਣੀਆਂ ਚਾਹੀਦੀਆਂ। ਅਗਲਾ ਮੁੱਦਾ ਇਹ ਹੋਣਾ ਚਾਹੀਦਾ ਕਿਸਾਨ ਯੂਨੀਅਨ ਨੂੰ ਸੰਯੁਕਤ ਮੋਰਚੇ ਨੂੰ ਇੰਡੀਆ ਲੈਵਲ ਦੇ ਉੱਤੇ ਆਪਦੀ ਸਿਆਸੀ ਧਿਰ ਖੜੀ ਕਰਨੀ ਚਾਹੀਦੀ ਆ, ਜਿਹੜਾ ਕਿਸਾਨਾਂ ਦਾ ਔਰ ਸਾਰੇ ਲੋਕਾਂ ਦਾ ਫਾਇਦਾ ਕਰੇ। ਜਿੰਨਾ ਚਿਰ ਏਵੀਐਮ ਮਸ਼ੀਨ ਨਾਲ ਵੋਟ ਪੈਣੀ ਆ ਉਹਨਾਂ ਚਿਰ ਮੋਦੀ ਨੂੰ ਹਰਾਉਣਾ ਬਹੁਤ ਔਖਾ।
ਠੀਕ ਹੈ ਜੀ, ਮਿਹਰਬਾਨੀ, ਤੁਸੀਂ ਕਾਲ ਕੀਤੀ ਆ, ਧੰਨਵਾਦ ਤੁਹਾਡਾ। ਜਿਵੇਂ ਕਾਲਜ ਵੀ ਗੱਲ ਕਰ ਰਹੇ ਆ, ਮੈਂ ਇੱਥੇ ਕੁਛ ਕਲੈਰੀਫਿਕੇਸ਼ਨ ਜ਼ਰੂਰ ਦੇਣਾ ਚਾਹੁੰਦਾ ਹਾਂ। ਕਿਸਾਨਾਂ ਨੇ ਕਲੀਅਰਲੀ ਜਿਹੜੀ ਆ ਇਹ ਮੰਗਾਂ ਕੀਤੀਆਂ ਸੀਗੀਆਂ, ਜਿਹੜੀ ਪਰਾਲੀ ਵਾਲੀ ਬਿੱਲ ਸੀਗਾ ਜਿਹੜਾ ਅਕਤੂਬਰ ਦੇ ਵਿੱਚ ਲਾਗੂ ਕੀਤਾ ਉਹ ਵੀ ਵਾਪਸ ਲੈਣ ਵਾਸਤੇ ਉਹਨਾਂ ਨੇ ਕਿਹਾ ਸੀਗਾ, ਔਰ ਉਹ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹਨੇ ਕਿਹਾ ਹੈ ਕਿ ਉਹ ਵਾਪਸ ਲਏਗੀ। ਬਿਜਲੀ ਦਾ ਬਿੱਲ ਜਿਸ ਹੁੰਦਾ ਸਵਾਲ ਹੈ, ਰੂਲ ਇਹ ਕਹਿੰਦਾ ਹੈ ਕਿ ਜੇ 6 ਮਹੀਨੇ ਤੋਂ ਜ਼ਿਆਦਾ ਕੋਈ ਆਰਡੀਨੈਂਸ ਲਾਗੂ ਨਹੀਂ ਹੁੰਦਾ ਆਟੋਮੈਟਿਕਲੀ ਜਿਹੜਾ ਆ ਉਹ ਰੱਦ ਹੋ ਜਾਂਦਾ। ਸੋ ਇਸ ਕਰਕੇ ਉਹ ਵਾਪਸ ਲੈਣਾ ਜਾਂ ਨਾ ਲੈਣਾ ਦਾ ਕੋਈ ਮਤਲਬ ਨਹੀਂ ਸੀ। ਮੇਨ ਮੁੱਦੇ ਜਿਹੜੇ ਆ ਉਹ 5 ਨੇ ਅੱਜ ਦੇ ਦਿਨ 'ਚ, 3 ਫਾਰਮ ਬਿੱਲ, MSP ਦਾ ਲਾਅ ਬਣਨਾ, ਔਰ ਸਵਾਮੀਨਾਥਨ ਰਿਪੋਰਟ ਜਿਹੜੀ 2006 'ਚ ਆਈ ਸੀਗੀ ਉਹਨੂੰ ਫੁੱਲ ਲਾਗੂ ਕਰਨਾ, ਇਹ ਜਿਹੜੇ ਆ 4 ਤਰੀਕ ਦੇ ਏਜੰਡੇ ਨੇ। ਕਿਸਾਨ ਯੂਨੀਅਨ ਨੇ ਇਹ ਜ਼ਰੂਰ ਕਹਿ ਦਿੱਤਾ ਕਿ 5 ਤਰੀਕ ਨੂੰ ਸੁਪਰੀਮ ਕੋਰਟ ਨੇ ਜਿਹੜੀ ਅਨਾਊਂਸਮੈਂਟ ਕਰਨੀ ਆ ਉਹਦੀ ਉਹ ਵੇਟ ਕਰਨਗੇ। ਅਗਰ 4 ਤਰੀਕ ਨੂੰ ਔਰ 5 ਤਰੀਕ ਨੂੰ ਸੁਪਰੀਮ ਕੋਰਟ ਜਿਹੜੀ ਆ ਉਹ ਕਿਸਾਨ ਯੂਨੀਅਨ ਦੀ ਮੰਗ ਜਿਹੜੀ ਆ ਉਹ ਨਹੀਂ ਮੰਗਦੀ ਤਾਂ 6 ਜਨਵਰੀ ਤੋਂ ਨਵਾਂ ਇੱਕ ਐਕਸ਼ਨ ਪਲਾਨ ਸ਼ੁਰੂ ਹੋਏਗਾ। ਉਹ ਕੀ ਐਕਸ਼ਨ ਪਲਾਨ ਹੈ? 6 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਸਾਰੇ ਹੀ ਭਾਰਤ ਦੇ ਵਿੱਚ ਜਿਹੜੇ ਸਟੇਟ ਲੈਵਲ ਅਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਰੈਲੀਜ਼ ਹੋਣਗੀਆਂ, ਪ੍ਰੋਟੈਸਟ ਹੋਣਗੇ, ਔਰ ਜਿਹੜੀਆਂ ਕਿਸਾਨ ਯੂਨੀਅਨਸ ਇਸ ਵੇਲੇ ਅਜੇ ਵੀ ਇਗਨੋਰੈਂਟ ਨੇ ਇਹਨਾਂ ਬਿੱਲਾਂ ਬਾਰੇ, ਉਹਨਾਂ ਨਾਲ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਨੇ ਮੀਟਿੰਗਸ ਕੀਤੀਆਂ ਜਾਣਗੀਆਂ ਤਾਂ ਕਿ ਉਹਨਾਂ ਨੂੰ ਵੀ ਜਾਗਰੂਕ ਕਰਵਾਇਆ ਜਾਏ। ਔਰ ਜਿਵੇਂ ਕਿ ਹੁਣ ਕੁਛ ਅਸਾਮ ਦੇ, ਬਿਹਾਰ ਦੇ, ਤਾਮਿਲਨਾਡੂ ਦੇ, ਹੋਰ ਸਾਰੇ ਸਟੇਟਸ ਦੇ ਕਿਸਾਨ ਰਲਦੇ ਜਾ ਰਹੇ ਨੇ, ਇਵੇਂ ਹੀ ਸਾਰੇ ਹੀ ਸਮੁੱਚੇ ਭਾਰਤ ਦੀਆਂ ਜਿੰਨੀਆਂ ਕਿਸਾਨ ਯੂਨੀਅਨਸ ਨੇ ਉਹ ਜਿਹੜੀਆਂ ਨੇ ਉਹਨਾਂ ਨੂੰ ਨਾਲ ਰਲਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਐਕਸ਼ਨ ਪਲਾਨ ਹੈ। 6 ਤਰੀਕ ਨੂੰ KMP ਜਿਹੜਾ ਬਾਹਰ ਬਾਈਪਾਸ ਹੈ ਜਿਹਦੇ ਉੱਤੇ ਇਹ ਸਾਰਾ ਪ੍ਰੋਟੈਸਟ ਚੱਲ ਰਿਹਾ ਹੈ, ਉੱਥੇ ਦੋਨਾਂ ਬਾਰਡਰਾਂ ਤੋਂ ਜਿਹੜਾ ਆ ਟਰੈਕਟਰ ਮਾਰਚ ਜਿਹੜਾ ਆ ਉਹ ਲਾਰਜ ਸਕੇਲ 'ਤੇ ਕੀਤਾ ਜਾਏਗਾ। ਇਹ ਇਹਨਾਂ ਦਾ ਐਕਸ਼ਨ ਪਲਾਨ ਹੈ। ਔਰ ਸਭ ਤੋਂ ਵੱਡਾ ਐਕਸ਼ਨ ਪਲਾਨ ਜਿਹਦੇ ਉੱਤੇ ਸਰਕਾਰ ਹਿੱਲੀ ਪਈ ਹੈ ਉਹ ਇਹ ਹੈ ਕਿ 26 ਜਨਵਰੀ ਨੂੰ ਰਿਪਬਲਿਕ ਡੇ 'ਤੇ ਜਦੋਂ ਸਾਰੀ ਦੁਨੀਆ ਦੀ ਨਜ਼ਰ ਜਿਹੜੀ ਆ ਉਹ ਦਿੱਲੀ ਉੱਤੇ ਹੋਏਗੀ, ਉਦਣ ਪੈਰਲਲ ਕਿਸਾਨ ਜਿਹੜੇ ਆ ਉਹ ਆਪਣਾ ਕਿਸਾਨ ਮਾਰਚ ਟਰੈਕਟਰਾਂ ਦੇ ਥਰੂ, ਟਰੈਕਟਰਾਂ ਦੇ ਨਾਲ ਦਿੱਲੀ ਦੇ ਥਰੂ, ਦਿੱਲੀ ਦੇ ਵਿੱਚੋਂ ਜਿਹੜੀ ਆ ਉਹ ਕਿਸਾਨ ਮਾਰਚ ਕਰਨਗੇ। ਔਰ ਉਹ ਇੱਕ ਐਸਾ ਐਕਸ਼ਨ ਪਲਾਨ ਹੈ ਜਿਹਦੇ ਨਾਲ ਸਰਕਾਰ ਜਿਹੜੀ ਆ ਉਹ ਹਿਲਦੀ ਨਜ਼ਰ ਆ ਰਹੀ ਹੈ। ਮਗਰ ਸਰਕਾਰ ਇਸ ਵੇਲੇ ਗੱਲਾਂ ਕਿਉਂ ਨਹੀਂ ਮੰਨ ਰਹੀ, ਉਹਦੀ ਵੀ ਅਸੀਂ ਗੱਲ ਕਰਾਂਗੇ। ਸਾਡੇ ਨਾਲ ਬਹੁਤ ਕਾਲਰ ਜੁੜ ਰਹੇ ਨੇ, ਮੈਂ ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ।
ਹਾਂਜੀ ਕਰਨਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਤੁਹਾਡੇ ਵਿਚਾਰਾਂ ਤੋਂ ਦੇਖੋ ਜੀ, ਸਾਫ਼ ਕਿਸਾਨਾਂ ਪ੍ਰਤੀ ਜੋ ਦਰਦ ਹੈਗਾ ਤੇ ਭਾਰਤ ਸਰਕਾਰ ਪ੍ਰਤੀ ਜੋ ਨਾਰਾਜ਼ਗੀ ਸਾਫ਼ ਨਜ਼ਰ ਆ ਰਹੀ ਹੈ। ਦੇਖੋ ਤੁਸੀਂ ਕਾਫ਼ੀ ਦੇਰ ਜਿਵੇਂ ਦੱਸ ਰਹੇ ਸੀ, 21 ਸਾਲ ਤੁਸੀਂ ਬੜੀ ਵਧੀਆ ਜੋਬ ਵੀ ਕੀਤੀ ਆ ਹਰ ਜਗ੍ਹਾ ਤੇ ਵਧੀਆ ਮਤਲਬ ਆਪਣੇ ਕਾਰਗਰ ਕੀਤੇ। ਇੱਥੇ ਕੀ ਹੋਇਆ, ਦੇਖੋ ਜਦੋਂ ਵੀ ਉੱਥੋਂ ਕੋਈ ਨਾ ਫੈਸਲਾ ਕਰਦੇ ਸੀਗੇ ਭਾਰਤ ਸਰਕਾਰ, ਚਾਹੇ 370 ਹੋ ਗਿਆ ਚਾਹੇ ਕੋਈ ਹੋਰ ਹੋ ਗਿਆ, ਅਸੀਂ ਨਾ ਬਿਨਾਂ ਮਤਲਬ ਜ਼ਿਆਦਾ ਮਤਲਬ ਕੀਤਾ ਤੇ ਇਹਨਾਂ ਦਾ ਬਹੁਤ ਸਾਫ਼ ਦਿੱਤਾ, ਸਾਫ਼ ਜੋ ਜੋ ਕਰਕੇ ਇਹਨਾਂ ਦਾ ਦਿਮਾਗ ਖਰਾਬ ਕਰ ਦਿੱਤਾ। ਹੁਣ ਦੇਖੋ ਕੀ ਹੈਗਾ ਆ, ਹੁਣ ਆਪਾਂ ਸਾਰੇ ਰਲ ਕੇ, ਤੁਸੀਂ ਹੋ ਗਏ, ਜੁਦਵੀ ਜੀ ਹੋ ਗਏ, ਇਹ ਸਭ ਮਤਲਬ ਸਮਝਦੇ ਆ, ਕਾਫ਼ੀ ਅੱਗੇ ਲੈਵਲ ਤੱਕ ਸੋਚ ਹੈਗੀ ਆ, ਉਹ ਸਭ ਆਪਾਂ ਇਹੀ ਅਪੀਲ ਕਰ ਰਹੇ ਹਾਂ ਕਿ ਇਹ ਦੇਖੋ ਜੀ ਅਪੀਲ ਕਰ ਲਓ ਦੁਬਾਰਾ ਤੁਸੀਂ ਇਹਨਾਂ ਨੂੰ। ਇੱਕ ਦੀ ਗੱਲ ਹੈਗੀ ਆ ਵੀ ਦੁਬਾਰਾ ਨਹੀਂ ਹੋਣੇ ਹੈਗੇ, ਦੁਬਾਰਾ ਮਤਲਬ ਤੁਸੀਂ ਇਹ ਬਣਾ ਦਿਓ। ਹੁਣ ਦੇਖੋ ਇਹਨਾਂ ਦਾ ਦਿਮਾਗ ਕਿੱਥੇ ਜਾ ਕੇ ਰੜਿਆ, ਤੇ ਮੇਰੇ ਤਾਂ ਦਿਮਾਗ ਇਹ ਗੱਲ ਆ, ਦੇਖੋ ਨਾ ਕਿਸਾਨ ਤੇ ਮਜ਼ਦੂਰ ਨੂੰ ਇਹ ਲੋਕ ਮਤਲਬ ਉੱਪਰ ਨਹੀਂ ਉੱਠਣ ਦੇਣਾ ਚਾਹੁੰਦੇ। ਜੋ ਇਹ ਹੈਗਾ ਅਜੇ ਤਾਂ ਕਿਸਾਨ ਮਜ਼ਦੂਰ ਜਿਹੜਾ ਮਤਲਬ ਇਹ ਸੋ ਲੋਕ ਸਮਝਦੇ ਨਾ ਕਿਸਾਨ ਮਜ਼ਦੂਰ ਦਾ, ਜਦੋਂ ਇਹ ਕਾਰਪੋਰੇਟ ਘਰਾਣਾ ਦੇ ਅੰਡਰ ਆ ਗਿਆ ਸਾਰਾ ਕੁਝ ਖਾਣ ਪੀਣ ਦਾ, ਤੇ ਜਿਹੜੇ ਲੋਕ ਸ਼ਹਿਰਾਂ ਚ ਬੈਠੇ ਆ ਨਾ ਉਹਨਾਂ ਨੂੰ ਵੀ ਪ੍ਰੋਬਲਮ ਆਉਣੀ ਆ, ਉਹਨਾਂ ਨੂੰ ਮਹਿੰਗਾਈ ਇੰਨੀ ਕੁ ਵਧਣੀ ਆ ਨਾ, ਮਤਲਬ ਉਹਨਾਂ ਨੂੰ ਬਹੁਤ ਔਖੇ ਭਾਅ ਜ਼ਿਆਦਾ ਔਖਾ ਹੋਣਾ ਪਊਗਾ, ਪੈਸੇ ਜ਼ਿਆਦਾ ਦੇਣੇ ਪੈਣਗੇ, ਫਿਰ ਉਹਨਾਂ ਨੂੰ ਫਿਰ ਅਕਲ ਆਊਗੀ। ਜਿਹੜੇ ਹੁਣ ਬੀਜੇਪੀ ਦੇ ਲੋਕ ਵੀ ਹੈਗੇ ਆ ਜਿਹੜੇ ਸਮਰਥਨ ਕਰ ਰਹੇ ਇਹਨਾਂ ਬਿੱਲਾਂ ਦਾ, ਉਹਨਾਂ ਨੂੰ ਵੀ ਬਾਅਦ ਚ ਪਤਾ ਲੱਗਣਾ ਵੀ ਦੇਖੋ ਵੀ ਸਾਡਾ ਕੀ ਹਾਲ ਹੋਇਆ ਸੀਗਾ। ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਅਜੇ ਇਹ ਦੇਖੂਗਾ, ਹੁਣ ਦੇਖੋ ਬਾਰਿਸ਼ ਪੈ ਰਹੀ ਆ ਉੱਥੇ ਕਿੰਨਾ ਬੁਰਾ ਹਾਲ ਆ, ਹੈ ਕੋਈ ਮਾੜਾ ਮੋਟਾ ਤਰਸ ਆ ਰਿਹਾ, ਅਸੀਂ ਔਰੰਗਜ਼ੇਬ ਨੂੰ ਕਹਿੰਦੇ ਸੀਗੇ, ਬਾਬਰ ਨੂੰ ਕਹਿੰਦੇ ਸੀਗੇ, ਇਹ ਤਾਂ ਉਹਨਾਂ ਤੋਂ ਉੱਪਰ ਚ ਨਿਕਲ ਗਿਆ ਜੀ, ਇਹਨਾਂ ਨੂੰ ਹੈ ਕੋਈ ਮਾੜਾ ਮੋਟਾ, ਨਾ ਬੱਚਿਆਂ ਦੇ, ਨਾ ਬਜ਼ੁਰਗਾਂ ਦੇ, ਕੁੜੀਆਂ ਤੇ ਕੋਈ ਤਰਸ ਨਹੀਂ ਆ
ਜੀ। ਬਿਲਕੁਲ ਜੀ, ਥੈਂਕ ਯੂ ਤੁਸੀਂ ਕਾਲ ਕੀਤੀ ਚਰਨਜੀਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਵਿਚਾਰਾਂ ਲਈ, ਠੀਕ ਹੈ, ਥੈਂਕ ਯੂ ਸੋ ਮਚ। ਜਿਵੇਂ ਇਹ ਗੱਲ ਕੀਤੀ ਹੈ ਕਿ ਕੀ ਇਫੈਕਟ ਹੋਏਗਾ ਜੋ ਅੱਜ ਲੋਕ ਸਮਰਥਨ ਕਰ ਰਹੇ ਨੇ ਜਾਂ ਇਹਨਾਂ ਬਿੱਲਾਂ ਦੇ ਅਗੇਂਸਟ ਗੱਲ ਕਰ ਰਹੇ ਨੇ, ਸ਼ਾਇਦ ਉਹਨਾਂ ਨੂੰ ਇਹ ਚੀਜ਼ ਯਾਦ ਕਰਾਉਣ ਦੀ ਲੋੜ ਹੈ ਕਿ ਅੱਜ ਤੋਂ 4 ਸਾਲ ਪਹਿਲਾਂ 2016 ਦੇ ਵਿੱਚ BSNL ਗੌਰਮੈਂਟ ਦੀ ਬਹੁਤ ਵਧੀਆ ਏਜੰਸੀ ਸੀ ਜਿਹੜੀ ਕਿ ਟੈਲੀਕਮਿਊਨੀਕੇਸ਼ਨ ਪ੍ਰੋਵਾਈਡ ਕਰ ਰਹੀ ਸੀ। ਜਦੋਂ ਰਿਲਾਇੰਸ ਨੂੰ ਕੰਟਰੈਕਟ ਦਿੱਤਾ ਗਿਆ, ਇਹ ਵੀ ਫਿਗਰ ਜਿਹੜੀਆਂ ਨੇ ਇਹ ਯਾਦ ਰੱਖਣ ਦੀ ਲੋੜ ਹੈ, ਟੋਟਲ ਖਰਚਾ ਜਿਹੜਾ ਸੀਗਾ ਉਹ 1.5 ਲੱਖ ਕਰੋੜ ਜਿਹੜਾ ਸੀਗਾ ਉਹ ਰਿਲਾਇੰਸ ਦਾ ਨੈੱਟਵਰਕ ਚਾਲੂ ਕਰਨ 'ਚ ਆਇਆ, ਜਿਹਦੇ ਵਿੱਚੋਂ 1.25 ਲੱਖ ਕਰੋੜ ਜਿਹੜਾ ਆ ਉਹ ਨੈਸ਼ਨਲਾਈਜ਼ ਬੈਂਕਾਂ ਨੇ ਦਿੱਤਾ। ਔਰ ਨੋਟ ਓਨਲੀ ਦੈਟ, ਅੱਜ ਤੱਕ BSNL ਜਿਹੜਾ ਆ ਉਹ ਬਹੁਤ ਵਾਰ ਸਟ੍ਰਾਈਕ ਕਰ ਚੁੱਕਿਆ ਹੈ ਕਿ 4G ਜਿਹੜਾ ਅੱਜ ਤੋਂ 4 ਸਾਲ ਪਹਿਲਾਂ ਆ ਚੁੱਕਿਆ 4G ਸਪੈਕਟਰਮ ਜਿਹੜਾ ਆ ਉਹ BSNL ਨੂੰ ਦੇ ਦਿੱਤਾ ਜਾਏ। ਮਗਰ ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਸਰਕਾਰ ਨੇ BS4G ਸਪੈਕਟਰਮ ਜਿਹੜਾ ਉਹ ਰਿਲਾਇੰਸ, ਵੋਡਾਫੋਨ ਔਰ ਸਿਰਫ ਏਅਰਟੈੱਲ ਕੋਲ ਰੱਖਿਆ। ਔਰ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ BSNL ਜਿਹੜਾ ਫੇਲ ਹੋ ਜਾਵੇ। ਇੱਕ ਲਾਈਵ ਇਗਜ਼ੈਂਪਲ ਹੈ ਜਿਹੜੀ ਅਸੀਂ ਗੱਲ ਕਰ ਰਹੇ ਹਾਂ। ਜਦੋਂ ਇਹ ਗੱਲ ਕਰਦੇ ਨੇ ਕਿ ਅਸੀਂ ਕੰਪੀਟੀਸ਼ਨ ਲਿਆ ਰਹੇ ਨੇ, ਕੰਪੀਟੀਸ਼ਨ ਕਿਵੇਂ ਆਏਗਾ ਜਦੋਂ ਤੁਸੀਂ ਆਪਣੇ ਟੈਲੀਕਮਿਊਨੀਕੇਸ਼ਨ BSNL ਜਿਹੜਾ ਆ ਉਹਨੂੰ ਤੁਸੀਂ 4G ਨਹੀਂ ਦੇ ਰਹੇ ਔਰ ਦੂਸਰਿਆਂ ਨੂੰ ਤੁਸੀਂ 4G ਦੇ ਰਹੇ ਹੋ ਔਰ ਰਿਲਾਇੰਸ ਨੂੰ ਤੁਸੀਂ ਸਕਸੈਸਫੁਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਹਦੇ ਵਿੱਚ ਨੈਸ਼ਨਲਾਈਜ਼ ਬੈਂਕਾਂ ਨੇ 1.5 ਲੱਖ ਕਰੋੜ ਦੀ ਲਾਗਤ ਤੋਂ ਵਿੱਚੋਂ 1.25 ਲੱਖ ਕਰੋੜ ਤੁਸੀਂ ਬੈਂਕਾਂ ਤੋਂ ਉਹਨਾਂ ਨੂੰ ਦਵਾਇਆ। ਅੱਜ 200 ਲੱਖ ਕਰੋੜ ਰੁਪਇਆ ਡੈਟ ਜਿਹੜਾ ਆ ਉਹ ਰਿਲਾਇੰਸ ਜੀਓ ਦੇ ਉੱਤੇ ਚੜ੍ਹ ਚੁੱਕਿਆ। ਔਰ ਹੈਰਾਨੀ ਹੋਏਗੀ ਕਿ BSNL ਉੱਤੇ ਅੱਜ ਸਿਰਫ 10,000 ਕਰੋੜ ਜਿਹੜਾ ਡੈਟ ਹੈ, ਗੌਰਮੈਂਟ ਦਾ ਅਦਾਰਾ ਜਿਹੜਾ ਉਹਦੇ 'ਤੇ ਸਿਰਫ 10,000 ਕਰੋੜ ਡੈਟ ਹੈ। ਔਰ ਇਹ ਫਿਗਰ ਜਿਹੜੀਆਂ ਮੈਂ ਦੱਸ ਰਿਹਾ ਇਹ ਇਹਨਾਂ ਦਾ ਹੀ ਟੈਲੀਕਮਿਊਨੀਕੇਸ਼ਨ ਟਰਾਈ ਜਿਹੜਾ ਇੰਸਟੀਚਿਊਟ ਜਿਹੜੇ ਉੱਥੇ ਆਰਗਨਾਈਜੇਸ਼ਨ ਹੈ ਉਹਦੀਆਂ ਫਿਗਰਸ ਨੇ। ਔਰ 200 ਕਰੋੜ ਜਿਹੜਾ ਡੈਟ ਹੈ ਉਹ ਰਿਲਾਇੰਸ ਉੱਤੇ ਚੜਿਆ ਹੋਇਆ, 200 ਕਰੋੜ ਜਿਹੜਾ ਡੈਟ ਇਸ ਵੇਲੇ ਹੈ ਉਹ ਇਹਨਾਂ ਨੂੰ ਚਲਾਉਣਾ ਹੀ ਪੈਣਾ, ਕਿਉਂਕਿ ਨਹੀਂ ਤਾਂ ਬੈਂਕ ਜਿਹੜੇ ਨੇ ਜਿਨ੍ਹਾਂ ਨੇ ਲੋਨ ਦਿੱਤਾ ਉਹ ਬੈਂਕ ਕਰਪਟ ਹੋ ਜਾਣਗੇ, ਬੈਂਕ ਹੀ ਖਤਮ ਹੋ ਜਾਣਗੇ। ਇਹ ਉਹਨਾਂ ਲੋਕਾਂ ਲਈ ਮੈਂ ਦੱਸਣਾ ਚਾਹੁੰਦਾ ਜਿਹੜੇ ਲੋਕ ਅੱਜ ਇਹਨਾਂ ਬਿੱਲਾਂ ਦਾ ਅਗੇਂਸਟ ਨੇ, ਜਿਹੜੇ ਗੱਲ ਕਰ ਰਹੇ ਨੇ ਕਿਵੇਂ ਕੰਪੀਟੀਸ਼ਨ ਵਧੇਗਾ, ਇਹ ਕੰਪੀਟੀਸ਼ਨ ਇੱਕ ਵਧਣ ਦੀ ਲਾਈਵ ਐਗਜ਼ਾਮਪਲ ਦੇ ਰਿਹਾ ਕਿ ਜਿੱਥੇ BSNL ਫੇਲ ਹੋਇਆ ਔਰ ਅੱਜ ਰਿਲਾਇੰਸ, ਜਿਹਦੀ ਪਹਿਲੀ ਵਾਰ ਐਸੀ ਚੀਜ਼ ਹੋ ਰਹੀ ਹੈ, ਲੋਕ ਐਡਵਰਟਾਈਜ਼ਮੈਂਟ ਪਹਿਲਾਂ ਹੀਰੋ ਦਿੰਦੇ ਸੀਗੇ, ਹੀਰੋਇਨ ਦਿੰਦੀਆਂ ਸੀਗੀਆਂ, ਇਹ ਐਸੇ ਪ੍ਰਧਾਨ ਮੰਤਰੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਰਿਲਾਇੰਸ ਜੀਓ ਦੀ ਐਡਵਰਟਾਈਜ਼ਮੈਂਟ ਦੇ ਰਹੇ ਨੇ। ਹੈਰਾਨੀ ਵਾਲੀ ਇਹ ਗੱਲ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਹੀ ਮਾਡਲ ਬਣ ਗਿਆ ਰਿਲਾਇੰਸ ਵਾਸਤੇ। ਇਹੋ ਚੀਜ਼ ਜਿਹੜੀ ਆ, ਇਹਦੇ ਕਰਕੇ ਅੱਜ ਜਿਹੜੇ ਇਹ ਬਿੱਲ ਨੇ ਇਹਨਾਂ ਅਗੇਂਸਟ ਇਹ ਮੁੱਦੇ ਚੁੱਕੇ ਜਾ ਰਹੇ ਨੇ, ਕਿਉਂਕਿ ਵਿਸ਼ਵਾਸ ਜਿਹੜਾ ਆ ਉਹ ਹੀ ਖਤਮ ਹੋ ਚੁੱਕਿਆ ਇੱਕ ਆਮ ਇਨਸਾਨ ਦਾ ਆਪਣੇ ਹੀ ਪ੍ਰਧਾਨ ਮੰਤਰੀ ਤੋਂ, ਉਹਨਾਂ ਦੇ ਸਲਾਹਕਾਰਾਂ ਤੋਂ, ਕਿਉਂਕਿ ਇਹ ਐਂਟੀ ਆਮ ਆਦਮੀ ਇੱਕ ਬਿੱਲ ਨੇ। ਸਾਡੇ ਨਾਲ ਬਹੁਤ ਸਾਰੇ ਕਾਲਰ ਜਿਹੜੇ ਆ ਉਹ ਗੱਲ ਕਰਨਾ ਚਾਹੁੰਦੇ ਨੇ, ਅਸੀਂ ਵਿੱਚੋਂ ਕਾਲ ਕੁਛ ਲੈ ਵੀ ਰਹੇ ਹਾਂ। ਮੁਹੰਮਦ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ ਤੇ। ਜੀ ਆਇਆਂ ਨੂੰ।
ਹਾਂਜੀ, ਮੈਂ ਜੀ ਹਨੇਪ ਬੋਲ ਰਿਹਾ।
ਹਾਂਜੀ,
ਇਸ ਨਾ ਸਾਰਾ ਦਿਨ ਸੁਣਦਾ ਰਹੇ ਮਾਮਲਾ ਜਿਹੜਾ ਨਾ ਬਿੱਲਾਂ ਵਾਲਾ
ਜੀ,
ਤੇ ਮੇਰਾ ਇਹਨਾਂ ਚ ਹੈ ਖਿਆਲ ਕਿ ਸੂਬਾ ਬਜਾਇਆ ਸੀ ਕਿ ਬਿੱਲ ਵਾਪਸ ਕਰਨ ਦੇ, ਸੂਬਾ ਅਖਤਿਆਰ ਹੀ ਕਿਉਂ ਨੀ ਆਪਣੇ ਕੋਲ ਲੈ ਲੈਂਦਾ, ਇਹ ਮੰਗ ਕਰੇਗਾ ਜੀ ਸਾਨੂੰ ਅਖਤਿਆਰ ਦਿਓ, ਅਸੀਂ ਜੋ ਮਰਜ਼ੀ ਕਰੀਏ।
ਠੀਕ ਹੈ,
ਜਿਹੜਾ ਮਰਜ਼ੀ, ਕਿਉਂਕਿ ਪਾਕਿਸਤਾਨ ਜਿਸ ਤਰ੍ਹਾਂ ਹੀ ਘਰ ਸੂਬਾ ਬਖਤਿਆਰ ਹੈ ਆਪਣੀ ਫਸਲ ਨੂੰ, ਉਹ ਖੁਦ ਹੀ ਖਰੀਦਦਾ ਹੈ, ਖੁਦ ਹੀ ਕੀਮਤ ਮੁਕਰਰ ਕਰਦਾ ਹੈ, ਪਰ ਦੂਸਰੇ ਸੂਬੇ ਚ ਉਹ ਜਦੋਂ ਚਾਹੇ ਉਹ ਜਾ ਸਕਦੀ, ਮਤਲਬ ਪਾਬੰਦੀ ਲਾ ਦਿੰਦਾ ਕਿ ਜੀ ਮੈਂ ਨੀ ਉੱਥੇ ਭੇਜਣੀ।
ਮੈਂ ਤੁਹਾਨੂੰ ਸਿਰਫ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜਾ ਪੁਆਇੰਟ ਦਿੱਤਾ ਮੈਂ ਉਹਦੇ ਉੱਤੇ ਗੱਲ ਜਿਹੜੀ ਆ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਉਹ ਗੱਲ ਇਹ ਹੈ ਜੀ, ਇਹ ਵੀ ਕਿਸਾਨ ਜਿਹੜੇ ਆ ਇਸੇ ਕਰਕੇ ਹੀ ਇਹਨੂੰ ਬਿੱਲ ਨੂੰ ਗੈਰ ਕਾਨੂੰਨੀ ਮੰਨ ਰਹੇ ਨੇ, ਕਿਉਂਕਿ ਸ਼ੈਡਿਊਲ 7 ਜਿਹੜਾ ਇੰਡੀਆ ਦੀ ਕੌਂਸਟੀਟਿਊਸ਼ਨ ਦੇ ਵਿੱਚ ਐਗਰੀਕਲਚਰ ਜਿਹੜਾ ਆ ਉਹ ਸਟੇਟ ਦਾ ਮਹਿਕਮਾ ਹੀ ਹੈ, ਮਗਰ ਸੈਂਟਰ ਗੌਰਮੈਂਟ ਨੇ ਟ੍ਰੇਡ ਐਂਡ ਕਾਮਰਸ ਜਿਹੜਾ ਕਿ ਸੈਂਟਰ ਦਾ ਮਹਿਕਮਾ ਆ, ਇਹਨੂੰ ਟ੍ਰੇਡ ਔਰ ਕਾਮਰਸ ਦੇ ਥੱਲੇ ਲੈ ਕੇ ਇਹ ਕਾਨੂੰਨ ਬਣਾਏ ਨੇ। ਇਸੇ ਕਰਕੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਸਲਾਹਕਾਰ ਜਿਹੜੇ ਨੇ ਉਹਨਾਂ ਨੇ ਆਫਿਸ 'ਚ ਪਾਲਿਸੀ ਬਣਾਈ ਹੈ, ਜਿਨ੍ਹਾਂ ਨੇ ਰਿਐਲਿਟੀ ਚੈੱਕ ਨਹੀਂ ਕੀਤੀ। ਉਹਨਾਂ ਨੂੰ ਇਹ ਫਰਕ ਭੁੱਲ ਗਿਆ ਹੈ ਕਿ ਕਣਕ ਜਿਹੜੀ ਹੈ ਉਹ ਟ੍ਰੇਡ ਨਹੀਂ ਹੈ, ਉਹ ਕਾਮਰਸ ਨਹੀਂ ਹੈ, ਕਣਕ ਜਿਹੜੀ ਆ ਉਹ ਫਸਲ ਹੈ ਔਰ ਆਟਾ ਜਿਹੜਾ ਆ ਉਹ ਟ੍ਰੇਡ ਹੈ। ਠੀਕ ਹੈ, ਸੋ ਇਹ ਫਰਕ ਜਿਹੜਾ ਆ ਇਹ ਸ਼ਾਇਦ ਉਹ ਸਮਝਣ 'ਚ ਨਾਕਾਮਯਾਬ ਹੋਏ ਨੇ ਔਰ ਉਹਦੇ ਆੜ ਦੇ ਵਿੱਚ ਇਹ ਬਿੱਲ ਆਏ ਨੇ। ਇਸੇ ਕਰਕੇ ਹੀ ਕਿਸਾਨ ਜਿਹੜੇ ਨੇ ਉਹ ਸਿਰਫ ਵਾਪਸ ਕਰਨ ਦਾ ਉਹਨਾਂ ਦਾ ਮੇਨ ਮੁੱਦਾ ਹੀ ਇਹ ਹੈ ਜੀ ਕਿ ਇਹ ਜਿਹੜਾ ਸਟੇਟ ਦਾ ਮਹਿਕਮਾ ਹੈ ਇਹ ਗੈਰ ਕਾਨੂੰਨੀ ਬਿੱਲ ਨੇ, ਇਹਨਾਂ ਨੂੰ ਵਾਪਸ ਲਿਆ ਜਾਏ ਔਰ ਜਿਹੜੇ ਬਿੱਲ ਨੇ ਉਹ ਉਸ ਹਿਸਾਬ ਨਾਲ ਬਣਾਏ ਜਾਣ ਜਿਵੇਂ ਕਿਸਾਨ ਚਾਹੁੰਦੇ ਨੇ। ਸੋ ਇਹਦੀ ਲੜਾਈ ਜਿਹੜੀ ਆ ਇਸ ਚੀਜ਼ ਦੀ ਹੈ ਕਿ ਸ਼ੈਡਿਊਲ 7 ਦੇ ਵਿੱਚ ਇਹ ਬਿੱਲ ਬਣ ਹੀ ਨਹੀਂ ਸਕਦੇ ਸੀ ਔਨ ਐਗਰੀਕਲਚਰ, ਜੋ ਤੁਸੀਂ ਗੱਲ ਕੀਤੀ ਹੈ ਬਿਲਕੁਲ ਐਗਜੈਕਟਲੀ ਇਹੋ ਜਿਹੜੀ ਆ ਲੜਾਈ ਜਿਹੜੀ ਆ ਉੱਥੇ ਚੱਲ ਰਹੀ ਹੈ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਕਾਲ ਕੀਤੀ ਹੈ, ਧੰਨਵਾਦ ਤੁਹਾਡਾ। ਠੀਕ ਹੈ ਜੀ, ਓਕੇ। ਸੋ ਗੱਲ ਜਿਹੜੀ ਆ ਦੋਸਤੋ ਜਾਰੀ ਰਹੇਗੀ। ਗੱਲ ਇਹ ਹੈ ਕਿ ਐਸੀ ਕੀ ਮਜਬੂਰੀ ਹੈ ਇਸ ਵੇਲੇ ਸਰਕਾਰ ਦੀ ਕਿ ਜਿਹਦੇ ਕਰਕੇ ਉਹ ਅੜੀ ਹੋਈ ਹੈ ਔਰ ਕੀ ਹੋ ਸਕਦਾ, ਕੀ ਅਸੀਂ ਸੋਚਦੇ ਹਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੋਈ ਫੈਸਲਾ ਹੋਏਗਾ ਤਾਂ ਉਹ ਕਿਵੇਂ ਹੋਏਗਾ। ਦੋਸਤੋ ਗੱਲ ਇਹ ਹੈ ਕਿ 7 ਸਾਲ ਬਹੁਤ ਮਿਹਨਤ ਲੱਗੀ ਹੈ ਮੀਡੀਆ ਦੀ ਕਿ ਇੱਕ ਇਨਸਾਨ ਨੂੰ ਆਲਮੋਸਟ ਪਰਮਾਤਮਾ ਜਿੱਡਾ ਰੂਪ ਬਣਾ ਕੇ ਦੇਣ ਦੀ, ਐਸੀ ਇਮੇਜ ਬਣਾਉਣ ਦੇ ਵਿੱਚ ਕਿ ਜੋ ਕਿ ਇੱਕ ਆਲਮੋਸਟ ਦੇਵੀ ਦੇਵਤਾ ਜਿੰਨੀ ਪਾਪੂਲਰ ਕਰ ਦਿੱਤੀ ਗਈ ਹੈ। ਲੋਕ ਇਸੇ ਕਰਕੇ ਆਪਣੇ ਦਿਮਾਗ ਨਹੀਂ ਇਸਤੇਮਾਲ ਕਰ ਰਹੇ, ਇਸੇ ਕਰਕੇ ਲੋਕਾਂ ਦੇ ਮਨ 'ਚ ਅੱਜ ਪੀੜਾ ਵੀ ਨਹੀਂ ਜਾਗ ਰਹੀ ਜੋ ਇਹਨਾਂ ਦੇ ਵਿਰੋਧ 'ਚ ਖੜ੍ਹੇ ਨੇ ਕਿ 65 ਜਾਨਾਂ ਜਾ ਚੁੱਕੀਆਂ ਨੇ, 4 ਲੋਕ ਚਿੱਠੀ ਪਾ ਕੇ ਗੌਰਮੈਂਟ ਨੂੰ ਆਪਣੀ ਜਾਨ ਦੇ ਚੁੱਕੇ ਨੇ, ਫਿਰ ਵੀ ਅਗਰ ਕੋਈ ਵੀ ਚਾਹੇ ਉਹ BJP ਦੀ ਸ਼ਾਖਾ ਹੋਏ ਪੰਜਾਬ ਦੀ, ਚਾਹੇ ਉਹ ਕੋਈ ਮਿਨਿਸਟਰ ਹੋਣ, ਚਾਹੇ ਉਹ ਪ੍ਰਧਾਨ ਮੰਤਰੀ ਜੀ ਹੋਣ, ਇਸ ਬਾਰੇ ਕੋਈ ਵਰਣਨ ਹੀ ਨਹੀਂ ਹੈ ਔਰ ਨਾ ਹੀ ਜਿਹੜੇ ਲੋਕ ਸਪੋਰਟ ਕਰ ਰਹੇ ਨੇ ਗੌਰਮੈਂਟ ਨੂੰ ਉਹ ਵੀ ਇਹਦੇ ਉੱਤੇ 1 ਸ਼ਬਦ ਬੋਲਣ ਨੂੰ ਰਾਜ਼ੀ ਨਹੀਂ ਨੇ। ਇਹ ਇੰਨੀ ਜ਼ਿਆਦਾ 7 ਸਾਲ 'ਚ ਮਿਹਨਤ ਹੋਈ ਹੈ ਕਿ ਇਨਸਾਨ ਇਨਸਾਨ ਹੀ ਨਹੀਂ ਰਿਹਾ। ਤੁਸੀਂ ਬਹੁਤ ਚੰਗੇ ਹੋ, ਚਾਹੇ ਉਹ ਖਾਲਸਾ ਏਡ ਹੋਏ, ਚਾਹੇ ਉਹ ਪੰਜਾਬੀ ਕਿਸਾਨ ਹੋਏ, ਚਾਹੇ ਉਹ ਨੌਰਥ ਇੰਡੀਆ ਦਾ ਮਜ਼ਦੂਰ ਹੋਏ, ਜਦ ਤੱਕ ਹਾਂ 'ਚ ਹਾਂ ਮਿਲਾਈ ਜਾ ਰਹੀ ਹੈ, ਜੋ ਪੋਲਿਸੀ ਬਣਦੀ ਹੈ ਉਹਦਾ ਸਿਰ ਸੁੱਟ ਕੇ ਹਾਂ 'ਚ ਹਾਂ ਮਿਲਾਈ ਜਾ ਰਹੀ ਹੈ, ਤਾਂ ਤੁਸੀਂ ਬਹੁਤ ਵਧੀਆ ਹੋ। ਮੈਂ ਬਹੁਤ ਵਧੀਆ ਇੱਕ ਕਰਨਲ ਹਾਂ, ਰਿਟਾਇਰਡ ਫੌਜੀ ਹਾਂ, ਜੇ ਮੈਂ ਜੋ ਪੋਲਿਸੀ ਹੈ ਬਿਨਾਂ ਆਪਣੇ ਸੋਚ ਵਿਚਾਰ ਦੇ ਮੈਂ ਹਾਂ 'ਚ ਹਾਂ ਮਿਲਾਵਾਂ ਤਾਂ ਮੈਨੂੰ ਸਲੂਟ ਨੇ, ਮੈਨੂੰ ਸਲਾਮਾਂ ਨੇ, ਤੁਹਾਨੂੰ ਵੀ ਸਲਾਮਾਂ ਨੇ। ਔਰ ਅਗਰ ਤੁਸੀਂ ਗਲਤੀ ਨਾਲ ਇਹ ਕਹਿਤਾ ਕਿ ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦਾ ਜੋ ਅੱਜ ਕਿਸਾਨ ਕਹਿ ਰਹੇ ਨੇ, ਤਾਂ ਤੁਸੀਂ ਸਭ ਤੋਂ ਵੱਡੇ ਦੁਸ਼ਮਣ ਹੋ, ਤੁਸੀਂ ਸਭ ਤੋਂ ਵੱਡੇ ਮੂਰਖ ਹੋ, ਤੁਸੀਂ ਸਭ ਤੋਂ ਵੱਡੇ ਐਂਟੀ ਨੈਸ਼ਨਲ ਹੋ, ਔਰ ਤੁਸੀਂ ਉਹਨਾਂ ਸਾਰੇ ਹੀ ਲੋਕਾਂ ਦਾ ਜਿਨ੍ਹਾਂ ਨੇ ਲਿਟਰਲੀ ਭਗਤੀ ਕਰਨੀ ਸ਼ੁਰੂ ਕਰਤੀ ਹੈ ਇੱਕ ਇਨਸਾਨ ਦੀ, ਉਹਨਾਂ ਦੇ ਦੁਸ਼ਮਣ ਬਣ ਜਾਂਦੇ ਹੋ। ਏਡੀ ਵੱਡੀ ਡਿਵੀਜ਼ਨ ਜਿਹੜੀ ਹੈ ਉਹ ਇਸ ਮੀਡੀਆ ਨੇ ਪਿਛਲੇ 7 ਸਾਲ 'ਚ ਕ੍ਰੀਏਟ ਕੀਤੀ ਹੈ ਕਿ ਜਾਂ ਤਾਂ ਸਾਡੇ ਵੱਲ ਨਹੀਂ ਤਾਂ ਤੁਸੀਂ ਦੁਸ਼ਮਣ ਹੋ। ਓਪੀਨੀਅਨ ਦੇਣਾ ਹੀ ਅਲਾਊਡ ਨਹੀਂ ਹੈ, ਆਪਣੇ ਵਿਚਾਰ ਦੇਣੇ ਹੀ ਇੱਕ ਆਦਮੀ ਨੂੰ ਅਲਾਊਡ ਨਹੀਂ ਹੈ। ਲੜਾਈ ਇਸ ਚੀਜ਼ ਦੀ ਹੈ, ਲੜਾਈ ਸਿਰਫ ਫਾਰਮ ਬਿੱਲ ਦੀ ਨਹੀਂ ਹੈ, ਲੜਾਈ ਹੈ ਆਪਣੇ ਵਿਚਾਰ ਫਰੀਡਮ ਆਫ ਸਪੀਚ ਦੀ। ਤੁਸੀਂ ਇਹ ਵੀ ਜ਼ਰੂਰਤ ਨਹੀਂ ਕਰ ਸਕਦੇ ਕਹਿਣ ਦੀ ਕਿ ਅਸੀਂ ਇਸ ਚੀਜ਼ ਨੂੰ ਇਸ ਪੋਲਿਸੀ ਨੂੰ ਨਹੀਂ ਚੰਗਾ ਸਮਝਦੇ, ਸਾਡਾ ਇਹ ਇਸ਼ੂ ਹੈ, ਸਾਡੇ ਇਹ ਇਸ਼ੂ ਨੂੰ ਸੁਣਿਆ ਜਾਏ। ਸਰਕਾਰ ਜਿਹੜੀ ਆ ਉਹ ਉਸ ਇਸ਼ੂ ਨੂੰ ਸੁਣ ਕੇ ਵੀ ਰਾਜ਼ੀ ਨਹੀਂ, ਹੈਰਾਨੀ ਵਾਲੀ ਗੱਲ ਹੁੰਦੀ ਹੈ। ਜਿਵੇਂ ਕਾਲਜ ਨੇ ਵੀ ਕਿਹਾ ਕਿ ਸਰਕਾਰ ਅਮੈਂਡਮੈਂਟ ਪੂਰੀ ਕਰਨ ਨੂੰ ਤਿਆਰ ਹੈ ਜੋ ਕਿਸਾਨ ਕਹਿ ਰਹੇ ਨੇ, ਪਰ ਬਿੱਲ ਨਹੀਂ ਵਾਪਸ ਲੈਣਗੇ। ਉਹਦੀ ਵਜ੍ਹਾ ਇਹੀ ਹੈ, ਉਹਦੀ ਵਜ੍ਹਾ ਇਸੇ ਕਰਕੇ ਅੱਜ ਇਹ ਪ੍ਰੋਟੈਸਟ ਜਿਹੜਾ ਆ ਇਹ 40ਵੇਂ ਦਿਨ 'ਚ ਕੱਲ੍ਹ ਪਹੁੰਚ ਜਾਏਗਾ 4 ਤਰੀਕ ਨੂੰ। ਉਹਦੀ ਵਜ੍ਹਾ ਸਿਰਫ ਇੱਕੋ ਹੀ ਹੈ ਕਿ ਜਿਹੜਾ ਏਡਾ ਵੱਡਾ 7 ਸਾਲ 'ਚ ਮਿਹਨਤ ਕਰਕੇ ਪ੍ਰਭੂ ਰੂਪ ਬਣਾ ਦਿੱਤਾ ਗਿਆ ਹੈ ਕਿਸੇ ਇਨਸਾਨ ਨੂੰ, ਇੱਕ ਲੀਡਰ ਨੂੰ, ਲੀਡਰ ਇਜ਼ ਫੋਰ ਪਬਲਿਕ, ਪਰ ਇੱਥੇ ਪਬਲਿਕ ਇਜ਼ ਫੋਰ ਲੀਡਰ। ਜੇ ਤੁਸੀਂ ਲੀਡਰ ਦੇ ਅਗੇਂਸਟ ਗੱਲ ਕਰਤੀ ਤਾਂ ਤੁਹਾਡੇ ਪਿੱਛੇ ਇਵੇਂ ਦੁਨੀਆ ਪਾਈ ਜਾਏਗੀ, ਇਵੇਂ IT ਸੈੱਲ ਪਏਗਾ ਕਿ ਤੁਹਾਡਾ ਜੀਣਾ ਹਰਾਮ ਕਰ ਦੇਗਾ। ਤਾਂ ਕਿ ਤੁਸੀਂ ਆਵਾਜ਼ ਹੀ ਨਾ ਚੁੱਕੋ, ਤਾਂ ਕਿ ਤੁਸੀਂ ਬੋਲ ਹੀ ਨਾ ਸਕੋ, ਤਾਂ ਕਿ ਤੁਸੀਂ ਆਪਣਾ ਕੋਈ ਮਨ ਕੀ ਬਾਤ ਸਿਰਫ ਇੱਕ ਬੰਦੇ ਲਈ, ਇੱਕ ਹੀ ਇਨਸਾਨ ਲਈ ਛੱਡਤੀ ਗਈ ਹੈ। ਮਨ ਕੀ ਬਾਤ ਕਿਸਾਨ ਕਰ ਹੀ ਨਹੀਂ ਸਕਦਾ, ਮਨ ਕੀ ਬਾਤ ਆਮ ਆਦਮੀ ਕਰ ਹੀ ਨਹੀਂ ਸਕਦਾ। ਮਨ ਕੀ ਬਾਤ ਦੀ ਆਥੋਰਾਈਜੇਸ਼ਨ ਜਿਹੜੀ ਆ ਸਿਰਫ ਜਿਹੜੀ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਫਰੀਡਮ ਆਫ ਸਪੀਚ ਲਿਖਿਆ ਸੀ, ਮਨ ਕੀ ਬਾਤ ਉਹ ਸਿਰਫ ਹੁਣ ਇੱਕ ਹੀ ਆਦਮੀ ਨੂੰ ਆਥੋਰਾਈਜ਼ ਹੈ, ਔਰ ਬਾਕੀ ਜਨਤਾ ਮੀਡੀਆ ਔਰ ਲੋਕ ਜਿਹੜੇ ਆ ਉਹ ਇਨਸ਼ੋਰ ਕਰਨਗੇ ਕਿ ਤੁਸੀਂ ਆਪਣੇ ਮਨ ਦੀ ਬਾਤ ਕੀਤੀ ਅਤੇ ਤੁਹਾਡੀ ਲਿਸਟ ਜਿਹੜੀ ਆ ਬਲੈਕ ਲਿਸਟ ਬਣ ਜਾਣੀ ਹੈ, ਤੁਹਾਡੇ ਅਗੇਂਸਟ ਜਿਹੜੀ ਆ ਕਾਰਵਾਈ ਸ਼ੁਰੂ ਹੋ ਜਾਏਗੀ, ਤੁਹਾਡੇ ਅਗੇਂਸਟ ਜਿਹੜੇ ਆ ਉਹ ਚਾਰਜਸ਼ੀਟ ਹੋ ਸਕਦੀ ਹੈ। ਮਗਰ ਉਹਨਾਂ ਲੋਕਾਂ ਦੇ ਅਗੇਂਸਟ ਚਾਰਜਸ਼ੀਟ ਨਹੀਂ ਹੋਏਗੀ ਜਿਨ੍ਹਾਂ ਦੇ ਬਾਰੇ ਲਿਖ ਕੇ 4 ਜਾਨਾਂ ਉੱਥੇ ਜਾ ਚੁੱਕੀਆਂ ਨੇ, 65 ਜਾਨਾਂ ਓਵਰਆਲ ਜਾ ਚੁੱਕੀਆਂ ਨੇ, ਉਹਨਾਂ ਦਾ ਜ਼ਿੰਮੇਵਾਰ ਕੋਈ ਨਹੀਂ ਹੈ। ਕਿਉਂ? ਕਿਉਂਕਿ ਆਪਣੀ ਮਰਜ਼ੀ ਨਾਲ ਉੱਥੇ ਆ ਕੇ ਬੈਠੇ ਨੇ, ਸਰਕਾਰ ਨੇ ਉਹਨਾਂ ਨੂੰ ਸੱਦਿਆ ਨਹੀਂ। ਸੋ ਇਸ ਕਰਕੇ ਸਰਕਾਰ ਨੇ ਉਹਨਾਂ ਦੀ ਸਹਾਨੁਭੂਤੀ ਵੀ ਨਹੀਂ ਕਰਨੀ ਕਿ ਅਗਰ ਸਰਕਾਰ ਉਹਨਾਂ ਦੇ ਪਰਿਵਾਰਾਂ ਨਾਲ ਸਹਾਨੁਭੂਤੀ ਕਰਦੀ ਹੈ ਤਾਂ ਸਰਕਾਰ ਇੱਕ ਤਰ੍ਹਾਂ ਆਪਣੀ ਜ਼ਿੰਮੇਵਾਰੀ ਲੈਂਦੀ ਹੈ ਕਿ ਸਾਡੇ ਕਰਕੇ ਇਹ ਲੋਕ ਜਿਹੜੇ ਆ ਇਹਨਾਂ ਦੀ ਜਾਨ ਗਈ ਹੈ। ਇਸ ਕਰਕੇ ਉਹ ਆਪਣੇ ਮੂੰਹੋਂ ਸਰਕਾਰ ਛੱਡੋ, ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਵੀ ਆਪਣੇ ਮੂੰਹੋਂ ਇਹ ਨਹੀਂ ਕਹਿਣਗੇ ਐਜ਼ ਏ ਇਨਸਾਨ, ਐਜ਼ ਏ ਇਨਸਾਨੀਅਤ ਕਿ ਇਹ ਜਾਨਾਂ ਜਿਹੜੀਆਂ ਗਈਆਂ ਨੇ ਇਹ ਨਹੀਂ ਜਾਣੀਆਂ ਚਾਹੀਦੀਆਂ ਸੀ, ਇਹਨਾਂ ਦੇ ਪਰਿਵਾਰਾਂ ਨਾਲ ਸਾਡੀ ਸਹਾਨੁਭੂਤੀ ਹੈ। ਬਹੁਤ ਸਾਰੀਆਂ ਕਾਲਜ ਆ ਰਹੀਆਂ ਨੇ, ਹੋ ਸਕਦਾ ਅਸੀਂ ਸਾਰੀਆਂ ਕਾਲਜ ਨਾ ਲੈ ਸਕੀਏ। ਸਾਡੇ ਨਾਲ 9019 ਤੁਹਾਡਾ ਲਾਸਟ ਡਿਜਿਟ ਨੇ ਜੀ, ਤੁਸੀਂ ਔਨ ਏਅਰ ਹੋ।
ਸਤਿ ਸ਼੍ਰੀ ਅਕਾਲ ਬਿੰਦਰ ਵੀਰ, ਜਗਤਾਰ ਹੀਅਰ।
ਹਾਂਜੀ ਜਗਤਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ ਬਹੁਤ ਸਵਾਗਤ ਹੈ ਵੀਰ ਜੀ, ਆਫ ਏਅਰ ਵੀ ਗੱਲ ਹੁੰਦੀ ਰਹਿੰਦੀ ਇਸ ਟੋਪਿਕ ਬਾਰੇ ਅਤੇ ਕਾਫੀ ਕੰਸਰਨ ਹੈਗੇ ਆ ਜਿਹੜੇ ਲੋਕ ਬਾਹਰ ਬੈਠੇ ਠੰਡ ਦੇ ਵਿੱਚ ਉਹਨਾਂ ਵਾਸਤੇ ਜੀ
ਜੀ,
ਅਤੇ ਗੌਰਮੈਂਟ ਸਿਰਫ ਉਹਨਾਂ ਨੂੰ ਕੀ ਦੇ ਰਹੀ ਹੈ, ਤਰੀਕ ਦੇ ਦਿੰਦੀ ਉਹਨਾਂ ਨੂੰ ਜੀ, ਅਤੇ ਇੱਕ ਤਰੀਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਦੇ ਵਿੱਚ ਉੱਥੇ ਤਰੀਕਾ ਹੀ ਦੇਈ ਜਾ ਰਹੇ ਹੈਗੇ ਆ ਉਹ
ਜੀ।
ਆਈ ਬਲੀਵ ਕਿ ਜਿਹੜੇ ਫਾਰਮਰ ਜਿਹੜੇ ਅੱਗੇ ਲੱਗੇ ਲੀਡਰ ਹੈਗੇ ਨਾ ਜੀ, ਜਿਹੜੀ ਉਹਨਾਂ ਅਗਲੀ ਤਰੀਕ ਕੱਲ੍ਹ ਵੀ ਹੈਗੀ 4 ਤਰੀਕ, ਅਤੇ ਉਸ ਦਿਨ ਜੀ ਉਹਨਾਂ ਨੂੰ ਫੈਸਲਾ ਕਰਕੇ ਹੀ ਉੱਥੇ ਹੋਣਾ ਚਾਹੀਦਾ ਵੈ ਆਪਦੇ ਹੱਕ ਵਿੱਚ, ਨਹੀਂ ਤਾਂ ਫਿਰ ਦੇ ਸ਼ੁੱਡ ਬੋਡੀ ਮੂਵ ਇਨ ਟੂ ਪਾਰਲੀਮੈਂਟ ਹਾਊਸ ਪੀਰੀਅਡ, ਕਿਉਂਕਿ ਹੋਰ ਜਾਨਾਂ ਗਵਾਉਣ ਦੀ ਕੋਈ ਲੋੜ ਨਹੀਂ ਗੀ ਜੇ ਸਰਕਾਰ ਇੰਨੀ ਅੰਨੀ ਤੇ ਗੂੰਗੀ ਬੋਲੀ ਵੀ ਬੈਠੀ ਹੈ
ਜੀ
ਵੀਰ। ਫਿਰ ਸ਼ਾਂਤੀ ਨਾਲ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਪੰਜਾਬੀ ਕਹਾਵਤ ਹੈ ਕਿ ਜੀ ਸਿੱਧੀ ਉਂਗਲੀ ਨਾਲ ਘਿਓ ਨਾ ਨਿਕਲੇ ਜਿਹੜੀ ਕਰਨੀ ਪੈਣੀ ਹੈ, ਤੇ ਲੱਗਦਾ ਕਿ ਉਹ ਹਾਲਾਤ ਗੌਰਮੈਂਟ ਬਣਾਉਣਾ ਚਾਹੁੰਦੀ ਹੈ ਜਾਂ ਬਣ ਜਾਣੇ ਚਾਹੀਦੇ ਵੀ ਹੈ, ਕਿਉਂਕਿ ਜੇ 60-65 ਬੰਦੇ ਠੰਡ ਨਾਲ ਵੈਸੇ ਹੀ ਮਰ ਗਏ ਹੈ ਨਾ ਜੀ, ਆਈ ਐਮ ਸੋਰੀ, ਮੈਂ ਕਿਸੇ ਵੀ ਬੰਦੇ ਦੀ ਮੌਤ ਦੇ ਖਿਲਾਫ ਆਪਣੇ ਚਾਹੁੰਦੇ ਕਿਸੇ ਦੀ ਜਾਨ ਜਾਵੇ, ਫਿਰ ਕੋਈ ਗੱਲ ਨਹੀਂ 50-60 ਹੋਰ ਸਹੀ, ਪਰ ਗੱਲ ਕੀ ਹੈ ਉੱਥੇ ਬੈਠ ਕੇ ਜੇ ਗੌਰਮੈਂਟ ਕੁਛ ਨਹੀਂ ਕਰ ਰਹੀ ਨਾ ਜੀ, ਤੇ ਆਪਦੀ ਈਗੋ ਭਗਵਾਨ ਨੂੰ ਬੈਠੀ ਹੈ ਆਪਣੇ ਆਪ ਨੂੰ ਦੇਰ ਥਿੰਕਿੰਗ ਦੇ ਲਾਰਜਰ ਦੈਨ ਲਾਈਫ ਇੱਥੇ ਜੀ, ਇਹਨਾਂ ਨੂੰ ਇਹਨਾਂ ਇਹ ਤਾਂ ਪੈਰਾਂ ਜੁੱਤੀ ਨੂੰ ਜਿੱਦਾਂ ਲੋਕ ਆ ਕੇ ਚਲੇ ਗਏ ਇੱਥੋਂ, ਸੋ
ਜਗਤਾਰ ਜੀ ਮੈਂ ਗੱਲ ਤੁਹਾਨੂੰ ਸਿਰਫ ਸ਼ਾਇਦ ਤੁਸੀਂ ਪ੍ਰੋਗਰਾਮ ਲੇਟ ਸੁਣਿਆ, ਐਕਸ਼ਨ ਪਲਾਨ ਜਿਹੜਾ ਆ ਕਿਸਾਨ ਯੂਨੀਅਨਸ ਨੇ ਆਲਰੇਡੀ ਦੇ ਦਿੱਤਾ ਆ, ਜਿਹੜਾ 6 ਤਰੀਕ ਤੋਂ 5 ਤਰੀਕ ਨੂੰ ਸੁਪਰੀਮ ਕੋਰਟ ਨੇ ਵੀ ਬਿਆਨ ਦੇਣਾ ਆ, 6 ਤਰੀਕ ਨੂੰ ਬਹੁਤ ਵੱਡਾ ਟਰੈਕਟਰ ਮਾਰਚ ਹੋ ਰਿਹਾ ਹੈ ਉਸੇ ਬਾਈਪਾਸਾਂ ਉੱਤੇ, ਔਰ 26 ਜਨਵਰੀ ਨੂੰ ਕਿਸਾਨ ਮਾਰਚ ਹੈ ਜਿਹੜਾ ਟਰੈਕਟਰਾਂ ਉੱਤੇ ਹੋਏਗਾ ਥਰੂ ਦਿੱਲੀ, ਔਰ ਲੱਖਾਂ ਟਰੈਕਟਰ ਜਿਹੜੇ ਆ ਉੱਥੇ ਆ ਰਹੇ ਨੇ। ਅਪੀਲ ਕਰ ਦਿੱਤੀ ਗਈ ਹੈ ਕਿ ਹਰ ਘਰ ਦੇ ਵਿੱਚੋਂ ਇੱਕ ਟਰੈਕਟਰ ਘੱਟੋ ਘੱਟ ਲੈ ਕੇ ਤੁਸੀਂ ਦਿੱਲੀ ਆਓ, ਔਰ ਕਿਸਾਨ ਮਾਰਚ ਹੋਏਗਾ 26 ਜਨਵਰੀ ਦੀ ਪਰੇਡ ਵਾਂਗ ਦਿੱਲੀ ਦੇ ਵਿੱਚ, ਔਰ ਉਹਦੇ 'ਤੇ ਸਰਕਾਰ ਜਿਵੇਂ ਤੁਸੀਂ ਗੱਲ ਕੀਤੀ ਹੈ, ਸਰਕਾਰ ਇਸ ਵੇਲੇ ਚੁੱਪ ਨਹੀਂ ਬੈਠੀ ਹੋਈ, ਸਰਕਾਰ ਬਹੁਤ ਡਰੀ ਹੋਈ ਹੈ। ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਸਰਕਾਰ ਦਾ ਇਸ਼ੂ ਇਹ ਹੈ ਕਿ 7 ਸਾਲ ਦੀ ਮਿਹਨਤ ਜਿਹੜੀ ਕੀਤੀ ਗਈ ਹੈ ਇੱਕ ਇਨਸਾਨ ਨੂੰ ਰੱਬ ਦਾ ਰੂਪ ਦੇਣ ਵਿੱਚ, ਉਹ ਔਰ ਦੂਸਰੇ ਪਾਸੇ ਜਿਹੜੇ ਕਿਸਾਨਾਂ ਦੇ ਅੱਗੇ ਗੋਡੇ ਟੇਕਣਾ, ਇਹ ਇੱਕ ਬਹੁਤ ਵੱਡੀ ਉਹਨਾਂ ਵਾਸਤੇ ਸਮੱਸਿਆ ਹੈ। ਇਸ ਕਰਕੇ ਸਰਕਾਰ ਜਿਹੜੀ ਹੈ ਉਹ ਕੋਈ ਐਸਾ ਕਦਮ ਨਹੀਂ ਲੈਣਾ ਚਾਹੁੰਦੀ ਜਿਹਦੇ ਨਾਲ ਉਹਨਾਂ ਦੀ ਸਾਰੀ ਛਵੀ ਜਿਹੜੀ ਆ ਉਹ ਖਤਮ ਹੋ ਜਾਵੇ। ਇਸੇ ਕਰਕੇ ਹੀ ਚਾਂਸਿਸ ਨੇ, ਜੋ ਅਸੀਂ ਗੱਲ ਪ੍ਰੋਗਰਾਮ ਦੇ ਥੋੜ੍ਹੇ ਦੇਰ ਬਾਅਦ ਕਰਨ ਵਾਲੇ ਹਾਂ, ਕਿ ਕੀ ਸਰਕਾਰ ਐਸਾ ਹੱਠਪੰਦਾ ਅਪਣਾਏਗੀ ਕਿ ਕਿਸਾਨ ਪ੍ਰੋਟੈਸਟ ਜਿਹੜਾ ਆ ਉਹ ਖਤਮ ਕੀਤਾ ਜਾ ਸਕੇ। ਇਹ ਕਿਸਾਨ ਪ੍ਰੋਟੈਸਟ ਜਿੱਤਣਾ ਹੀ ਹੈ, ਇਹ ਸਰਕਾਰ ਨੂੰ ਪਤਾ ਲੱਗ ਚੁੱਕਿਆ, ਮਗਰ ਸਰਕਾਰ ਪੂਰੀ ਵਾਹ ਲਾਏਗੀ ਕਿ ਉਹ ਕਿਸਾਨਾਂ ਨੂੰ ਡਿਵਾਈਡ ਕਰੇ। ਇਗਜ਼ੈਂਪਲ ਉਹਦੀਆਂ ਇਹ ਨੇ ਕਿ ਅੱਜ ਦੇ ਦਿਨ 'ਚ ਐਮ ਪੀ ਦੇ ਵਿੱਚ ਸਰਕਾਰੀ ਮੰਡੀਆਂ ਜਿਹੜੀਆਂ ਨੇ, ਜਿਹੜੀਆਂ ਏ ਪੀ ਐਮ ਸੀ ਦੇ ਥੱਲੇ ਚੱਲਦੀਆਂ ਨੇ, ਉਹਦੇ 'ਚ ਦਾਲਾਂ ਜਿਹੜੀਆਂ ਨੇ ਉਹ 37% ਘੱਟ ਆਈਆਂ ਨੇ, ਪੈਡੀ ਜਿਹੜੀ ਆ ਉਹ 12% ਘੱਟ ਆਈ ਹੈ। ਘੱਟ ਲੋਕ ਜਿਹੜੇ ਆ ਉਹ ਸਰਕਾਰੀ ਮੰਡੀਆਂ 'ਚ ਆ ਰਹੇ ਨੇ, ਉਹਨਾਂ ਦੀ ਬਾਹਰ ਖਰੀਦ ਫੋਕਤ ਹੋ ਰਹੀ ਹੈ, ਉਹਨਾਂ ਨੂੰ ਇਸ ਵੇਲੇ ਰੇਟ ਵੱਧ ਦਿੱਤਾ ਜਾ ਰਿਹਾ। ਸੋ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਬਿਹਾਰ ਦੇ ਵਿੱਚ ਗੌਰਮੈਂਟ ਜਿਹੜੀ ਆ ਉਹ ਬੀਜੇਪੀ ਦੀ ਹੈ, ਉਹਨਾਂ ਨੇ 2006 ਤੋਂ ਕਦੀ ਐੱਮ ਐੱਸ ਪੀ ਫੋਲੋ ਨਹੀਂ ਕੀਤੀ, ਉੱਥੇ ਮੰਡੀਆਂ ਬੰਦ ਸੀਗੀਆਂ। ਇਸ ਵਾਰੀ ਪਹਿਲੀ ਵਾਰ ਬਿਹਾਰ ਦੇ ਕਿਸਾਨਾਂ ਲਈ ਬਿਹਾਰ ਗੌਰਮੈਂਟ ਜਿਹੜੀ ਕਿ ਬੀਜੇਪੀ ਗੌਰਮੈਂਟ ਨਿਤੇਸ਼ ਕੁਮਾਰ ਦੇ ਨਾਲ ਅਲਾਇੰਸ 'ਚ ਬਣੀ ਹੋਈ ਹੈ, ਉਹਨਾਂ ਅਨਾਊਂਸ ਕੀਤਾ ਹੈ ਕਿ ਤੁਹਾਡੀ ਫਸਲ ਜਿਹੜੀ ਆ ਉਹ ਐੱਮ ਐੱਸ ਪੀ ਦੇ ਆਧਾਰ 'ਤੇ ਖਰੀਦੀ ਜਾਏਗੀ। ਸੋ ਪਹਿਲੀ ਵਾਰ ਬਿਹਾਰੀ ਕਿਸਾਨ ਜਿਹੜਾ ਆ ਉਹਨੂੰ ਦਿੱਤੀ ਜਾ ਰਹੀ ਹੈ ਐੱਮ ਐੱਸ ਪੀ ਦੇ ਰੇਟ ਦੇ ਹਿਸਾਬ ਨਾਲ ਚੀਜ਼। ਸੋ ਇਹ ਸਰਕਾਰ ਦੇ ਹੱਟਕੰਟੇ ਚੱਲ ਰਹੇ ਨੇ ਕਿਸਾਨਾਂ ਨੂੰ, ਤਾਂ ਕਿ ਕਿਸਾਨਾਂ ਨੂੰ ਕਿਸਾਨਾਂ ਦੇ ਵਿੱਚ ਡਿਵਾਈਡ ਕੀਤਾ ਜਾਏ, ਔਰ ਪ੍ਰੂਵ ਕੀਤਾ ਜਾਏ ਕਿ ਜ਼ਰੂਰੀ ਨਹੀਂ ਹੈ ਕਿ ਸਰਕਾਰੀ ਮੰਡੀ ਦੇ ਵਿੱਚ ਜਿਹੜਾ ਆ ਉਹ ਚੰਗਾ ਰੇਟ ਮਿਲੇਗਾ, ਬਾਹਰ ਵੀ ਤੁਹਾਨੂੰ ਵਧੀਆ ਰੇਟ ਮਿਲੇਗਾ। ਸੋ ਇਹ ਗੇਮਾਂ ਗੌਰਮੈਂਟ ਖੇਡ ਰਹੀ ਹੈ, ਇਹ ਸਾਰੀ ਦੁਨੀਆਂ ਨੂੰ ਵਿਖਾਈਆਂ ਜਾ ਰਹੀਆਂ ਨੇ, ਔਰ ਬਹੁਤ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਹੈ ਜਿਹੜਾ ਸਾਡਾ ਯੂਥ ਖਾਸ ਤੌਰ 'ਤੇ, ਜਿਹਨੂੰ ਉੜਤਾ ਪੰਜਾਬ ਕਹਿਤਾ ਸੀਗਾ, ਜਿਹਨੂੰ ਇਹ ਕਹਿਤਾ ਸੀਗਾ ਕਿ ਪੰਜਾਬੀ ਯੂਥ ਨੌਰਥ ਇੰਡੀਆ ਦਾ ਯੂਥ ਤਾਂ ਖਤਮ ਹੈ, ਉਹ ਇਸ ਵੇਲੇ ਯੂਥ ਲੀਡ ਕਰ ਰਿਹਾ ਇਸ ਮੋਰਚੇ ਨੂੰ, ਔਰ ਉਹਨਾਂ ਨੇ ਜਿਹੜਾ ਆਪਣਾ ਆਈ ਟੀ ਸੈੱਲ ਬਣਾਇਆ, ਉਹਨਾਂ ਨੇ ਜਿਹੜੇ ਆਪਣੇ ਟਵਿੱਟਰ ਅਕਾਊਂਟਸ ਔਰ ਹੋਰ ਅਕਾਊਂਟ ਜਿਹੜੇ ਆ ਉਹ ਬਣਾਏ ਆ, ਉਹ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ ਇਹਨਾਂ ਚੀਜ਼ਾਂ ਦੀ ਕਿ ਸਰਕਾਰ ਕਿਵੇਂ ਪੈਰਲਲ ਜਿਹੜੀ ਆ ਗੇਮ ਖੇਡ ਰਹੀ ਹੈ ਤਾਂ ਕਿ ਇਹਨਾਂ ਨੂੰ ਵੀਕ ਕੀਤਾ ਜਾਏ। ਮਗਰ ਅਫਸੋਸ ਇਹ ਹੈ ਕਿ ਇਹਨਾਂ ਨੂੰ ਜਿਹੜੀ ਅਗਵਾਈ ਕਰ ਰਹੇ ਨੇ ਲੋਕ ਉਹ ਪੰਜਾਬੀ ਕਿਸਾਨ ਨੇ, ਇੰਡੀਪੈਂਡੈਂਸ ਦੀ ਜਿਹੜੀ ਆਜ਼ਾਦੀ ਦੀ ਲੜਾਈ ਸੀਗੀ ਉਹ ਵੀ ਉਹਨਾਂ ਨੇ ਲੀਡ ਕੀਤੀ ਸੀਗੀ, ਔਰ 92% ਸ਼ਹੀਦੀਆਂ ਜਿਹੜੀਆਂ ਸੀਗੀਆਂ ਉਹ ਦਿੱਤੀਆਂ ਸੀਗੀਆਂ, ਔਰ ਅੱਜ ਵੀ ਉਹੋ ਹੀ ਰੇਸ਼ੋ ਜਿਹੜੀ ਆ ਉਹ ਉੱਥੇ ਚੱਲ ਰਹੀ ਹੈ। ਇਹ ਚੀਜ਼ ਦਾ ਡਰ ਹੈ ਗੌਰਮੈਂਟ ਨੂੰ, ਗੌਰਮੈਂਟ ਨੂੰ ਅੱਜ ਸਮਝ ਆ ਰਹੀ ਹੈ ਕਿ ਇਹ ਉਹ ਕੌਮ, ਇਹ ਉਹ ਕਮਿਊਨਿਟੀਜ਼ ਨੇ, ਇਹ ਉਹ ਲੋਕ ਨੇ ਕਿ ਜਿਹੜੇ ਸ਼ਾਂਤੀ ਨਾਲ ਰਹਿ ਕੇ ਵੀ ਗੌਰਮੈਂਟ ਦੇ ਗੋਡੇ ਜਿਹੜੇ ਆ ਥੱਲੇ ਲਵਾ ਸਕਦੇ ਨੇ। ਇਹ ਸਿਚੁਏਸ਼ਨ ਅੱਜ ਬਣ ਚੁੱਕੀ ਹੈ
ਪੰਜਾਬ ਦੇ ਜੀ, ਪੰਜਾਬ ਤੇ ਹਮੇਸ਼ਾ ਉੱਡਦਾ ਰਿਹਾ ਜੀ, ਭਲਾ ਕਿਹੜੀ ਮਰਜ਼ੀ ਪਾਰਟੀ ਹੋਵੇ, ਕਿਹੜੀ ਮਰਜ਼ੀ ਗੌਰਮੈਂਟ ਹੋਵੇ ਤੇ ਕੋਈ ਮਰਜ਼ੀ ਮੈਦਾਨ ਹੋਵੇ। ਸੋ ਇਸ ਕਰਕੇ ਉਹ ਕਹਿੰਦੇ ਨੇ ਵੀ ਉੱਡਣਾ ਸਾਡੀ ਫਿਤਰਤ ਹੈ ਜੀ, ਸਿੰਪਲ ਜੀ ਗੱਲ ਹੈ, ਕਿਉਂਕਿ ਪੰਜਾਬੀ ਦੁਨੀਆਂ ਦੇ ਵਿੱਚ ਬਾਹਰ ਵੀ ਕਿਤੇ ਗਏ ਨਾ, ਪਹਿਲਾਂ ਪੰਜਾਬੀ ਗਏ ਕਿਉਂਕਿ ਸਾਨੂੰ ਐਕਸਪੈਰੀਮੈਂਟ ਕਰਨ ਦਾ ਬੜਾ ਸ਼ੌਕ ਰਹਿੰਦਾ ਜੀ।
ਹਾਂਜੀ ਜਗਤਾਰ ਜੀ, ਮੈਂ ਜਿਹੜੀ ਇੱਥੇ ਰੈਫਰੈਂਸ ਜਿਹੜੀ ਦੇ ਰਿਹਾ ਹਾਂ ਇਹ ਉੜਤਾ ਪੰਜਾਬ ਉਹ ਹੈ ਜਿੱਥੇ ਕਿ
ਮੈਨੂੰ ਪਤਾ ਜੀ, ਮੈਂ ਸਮਝ ਗਿਆ ਤੁਹਾਡੀ ਗੱਲ,
ਜਿੱਥੇ ਕਿ ਨਸ਼ੇ ਦੀ ਜਿਹੜੀ ਗੱਲ ਕੀਤੀ ਗਈ ਸੀਗੀ ਕਿ ਪੰਜਾਬੀ ਯੂਥ ਜਿਹੜਾ ਆ ਉਹ ਨਸ਼ਿਆਂ ਦੇ ਵਿੱਚ ਇੰਨਾ ਡੁੱਬ ਚੁੱਕਿਆ ਹੈ ਕਿ ਉਹ ਹੁਣ ਖੜਾ ਹੋਣ ਜੋਗਾ ਨਹੀਂ ਹੈ, ਮਗਰ ਇਸ ਪ੍ਰੋਟੈਸਟ ਨੇ ਦੋ ਚੀਜ਼ਾਂ ਦੁਨੀਆਂ ਦੇ ਵਿੱਚ ਵੇਖੋ, ਬਾਕੀ ਸਕਸੈਸ ਇਸ ਪ੍ਰੋਟੈਸਟ ਨੂੰ ਮਿਲੀ ਹੋਏ ਜਾਂ ਨਾ ਮਿਲੀ ਹੋਏ, ਦੋ ਚੀਜ਼ਾਂ ਸਾਬਤ ਹੋ ਚੁੱਕੀਆਂ ਨੇ, ਔਰ ਉਹ ਸਭ ਤੋਂ ਵੱਡਾ ਗੇਨ ਹੈ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਲਈ। ਸਭ ਤੋਂ ਪਹਿਲੀ ਚੀਜ਼ ਜਿਹੜੀ ਇੰਨੀ ਜ਼ਿਆਦਾ ਨੈਗੇਟਿਵ ਜਿਹੜਾ ਇੱਕ 1984 ਤੋਂ ਬਾਅਦ ਇੱਕ ਐਸਾ ਇਮੇਜ ਬਣਾ ਦਿੱਤੀ ਗਈ ਸੀ ਕਿ ਅਸੀਂ ਕ੍ਰਿਮੀਨਲ ਹਾਂ, ਅਸੀਂ ਐਂਟੀ ਨੈਸ਼ਨਲ ਹੈਗੇ ਹਾਂ, ਅੱਜ ਸਿੱਖਾਂ ਦੀ ਔਰ ਪੰਜਾਬੀਆਂ ਦੀ ਜਿਹੜੀ ਐਸੀ ਦੁਨੀਆਂ ਦੇ ਵਿੱਚ ਇਮੇਜ ਬਣ ਚੁੱਕੀ ਹੈ ਕਿ ਲੋਕ ਰਿਅਲਾਈਜ਼ ਕਰ ਚੁੱਕੇ ਨੇ, ਉਹ ਇਸਟੈਬਲਿਸ਼ ਹੋ ਚੁੱਕੀ ਹੈ ਸਾਡੀ ਇਮੇਜ ਜੋ 1984 ਤੋਂ ਪਹਿਲਾਂ ਸੀ ਕਿ ਇਹ ਲੋਕ ਜਿਹੜੇ ਨੇ ਇਹ ਜੁਝਾਰੂ ਨੇ, ਇਹ ਲੋਕ ਜਸਟਿਸ ਲਈ ਲੜਦੇ ਨੇ, ਆਪਣੇ ਲਈ ਨਹੀਂ ਲੋਕਾਂ ਲਈ ਵੀ ਲੜਦੇ ਨੇ, ਔਰ ਇਹ ਖੁੱਲ੍ਹੇ ਦਿਲ ਵਾਲੇ ਲੋਕ ਨੇ ਜੋ ਅੱਜ ਉੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ, ਜੋ ਉੱਥੇ ਲੋਕ ਇਗਜ਼ੈਂਪਲ ਸੈੱਟ ਕਰਕੇ ਰੱਖ ਰਹੇ ਨੇ ਸ਼ਾਂਤੀ ਦੀ। ਅਤੇ ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਥੋੜ੍ਹਾ ਜਿਹਾ ਉਹਦੇ ਨਾਲ ਐਗਰੀ ਨਹੀਂ ਕਰਦਾ ਸਭ ਤੋਂ ਵੱਡੀ ਜੇ ਅੱਜ ਦੇ ਦਿਨ 'ਚ ਕਿਸਾਨ ਮੋਰਚੇ ਦੀ ਸਟਰੈਂਥ ਹੈ, ਉਹਨਾਂ ਦੀ ਬੈਕਬੋਨ ਹੈ, ਉਹ ਹੈ ਉਹਨਾਂ ਦਾ ਪੀਸਫੁੱਲ ਡੈਮੋਕਰੈਟਿਕ ਪ੍ਰੋਟੈਸਟ। ਅਗਰ ਇਹ ਪੀਸਫੁੱਲ ਨਹੀਂ ਹੁੰਦਾ ਤਾਂ ਸ਼ਾਇਦ ਇਹ ਪ੍ਰੋਟੈਸਟ ਇੰਨਾ ਸਟਰੋਂਗ ਨਹੀਂ ਹੁੰਦਾ। ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ, ਬਹੁਤ ਸਾਰੀਆਂ ਏਜੰਸੀਜ਼ ਜਿਹੜੀਆਂ ਨੋਨ ਪੰਜਾਬੀ ਨੇ, ਨੋਨ ਇੰਡੀਅਨ ਨੇ, ਉਹਨਾਂ ਤੋਂ ਵੀ ਸਪੋਰਟ ਮਿਲ ਰਹੀ ਹੈ, ਤਾਂ ਉਹਦਾ ਇੱਕ ਹੀ ਕਾਰਨ ਹੈ। ਉਹਦਾ ਕਾਰਨ ਇਹ ਹੈ ਕਿ ਇਹ ਜਿਹੜਾ ਪ੍ਰੋਟੈਸਟ ਹੈ ਇਹ ਬਹੁਤ ਹੀ ਸ਼ਾਂਤਮਈ ਹੈ, ਔਰ ਇਹ ਸ਼ਾਂਤਮਈ ਤਰੀਕੇ ਦੇ ਨਾਲ ਹੀ ਰਹਿਣਾ ਚਾਹੀਦਾ। ਮੈਂ ਇਹ ਵੀ ਨਾਲ ਦੱਸਣਾ ਚਾਹੁੰਦਾ ਕਿ ਕਿਸਾਨ ਯੂਨੀਅਨਸ ਨੇ 3,000 to 4,000 ਵਲੰਟੀਅਰ ਤਿਆਰ ਕੀਤਾ, ਜਿਹਦਾ ਕਿ ਸਿਰਫ ਇੱਕ ਹੀ ਡਿਊਟੀ ਹੋਏਗੀ ਕਿ ਉਹ ਨਿਗ੍ਹਾ ਰੱਖਣਗੇ, ਉਹ ਨਿਗ੍ਹਾ ਰੱਖਣਗੇ ਉਹਨਾਂ ਲੋਕਾਂ ਦੇ ਦੁਆਲੇ ਆਲੇ ਦੁਆਲੇ ਘੁੰਮ ਕੇ ਸੰਤਰੀ ਡਿਊਟੀ ਦੇ ਕੇ ਕਿ ਕੋਈ ਐਸਾ ਐਲੀਮੈਂਟ, ਸਰਕਾਰ ਜੋ ਤੁਸੀਂ ਗੱਲ ਕੀਤੀ ਹੈ ਬਹੁਤ ਚਾਹੁੰਦੀ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਭੜਕਾਇਆ ਜਾਏ, ਬਹੁਤ ਸਾਰੇ ਪ੍ਰੋਵੋਕੇਸ਼ਨ ਉੱਥੇ ਕੀਤੀ ਜਾ ਰਹੀ ਹੈ, ਮਗਰ ਉਹ ਵਲੰਟੀਅਰ ਜਿਹੜੇ ਨੇ 3,000 to 4,000 ਜਿਹੜੇ ਤਿਆਰ ਕੀਤੇ ਗਏ ਨੇ, ਉਹਨਾਂ ਦਾ ਪ੍ਰਾਈਮ ਡਿਊਟੀ ਇਹ ਹੈ ਕਿ ਇੱਕ ਉਹ ਐਸਾ ਕੋਈ ਅੰਸਰ ਅੰਦਰ ਨਾ ਆਏ ਜੋ ਕਿ ਸਰਕਾਰੀ ਐਲੀਮੈਂਟ ਹੋਏ, ਪੋਲੀਟੀਕਲ ਐਲੀਮੈਂਟ ਹੋਏ, ਔਰ ਜਾਂ ਕਿਸੇ ਨੂੰ ਭੜਕਾਏ, ਕਿਉਂਕਿ ਕਿਸਾਨ ਜਿਹੜੀ ਪ੍ਰੋਟੈਸਟ ਹੈ ਆਮ ਆਦਮੀ ਦਾ ਪ੍ਰੋਟੈਸਟ ਹੈ, ਸਾਨੂੰ ਸਾਰਿਆਂ ਨੂੰ ਵੀ ਐਕਚੁਅਲੀ ਬਿਲਕੁਲ ਵੀ ਇਹ ਜਿਹੜੀ ਆ ਗੱਲ ਨਹੀਂ ਕਰਨੀ ਚਾਹੀਦੀ ਕਿ ਉੱਥੇ ਜਿਹੜੀ ਆ ਇਨ ਕਿਸਾਨਾਂ ਨੂੰ ਜਿਹੜਾ ਆ ਆਪਣਾ ਗੁੱਸਾ ਵਿਖਾਉਣਾ ਚਾਹੀਦਾ, ਕਿਉਂਕਿ ਉਦੋਂ ਹੀ ਅਸੀਂ ਇਸ ਪ੍ਰੋਟੈਸਟ ਨੂੰ ਗਵਾ ਦਾਂਗੇ, ਔਰ ਸਰਕਾਰ ਚਾਹ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਐਸੀ ਚੀਜ਼ਾਂ ਕੀਤੀਆਂ ਜਾਣ ਜਿਹੜੀਆਂ ਡਿਸਟਰਕਟਿਵ ਹੋਣ। ਅਤੇ ਅੱਜ ਜੇ ਸਾਰੀ ਦੁਨੀਆਂ ਨਾਲ ਜੁੜੀ ਹੈ ਉਹ ਸਿਰਫ ਇਸ ਕਰਕੇ ਜੁੜੀ ਹੈ ਕਿਉਂਕਿ ਇਹ ਬਿਲਕੁਲ ਪੀਸਫੁੱਲ ਔਰ ਡੈਮੋਕ੍ਰੈਟਿਕ ਪ੍ਰੋਟੈਸਟ ਹੈ। ਜਗਤਾਰ ਜੀ, ਇਹ ਹੈਗਾ ਅੱਜ ਦੇ ਦਿਨ ਦਾ ਉੱਥੇ ਦਾ ਵਿਚਾਰ।
ਵੀਰ ਜੀ ਦੇਖੋ, ਇਹਨਾਂ ਨੂੰ 100% ਟਾਈਮ ਰਾਈਟ ਹੋਣਾ ਪੈਣਾ ਤੇ ਗਲਤ ਆਂਸਰਾਂ ਨੂੰ ਇੱਕੋ ਵਾਰੀ ਰਾਈਟ ਹੋਣਾ ਪੈਣਾ ਜੀ। ਸੋ ਦੇ ਓਨਲੀ ਨੀਡ ਵਨ ਓਪਰਚੁਨਿਟੀ, ਤੇ ਉਹੀ ਗੱਲ ਹੈ ਵੀ ਸਿਕਿਉਰਿਟੀ ਹੈਜ਼ ਟੂ ਬੀ 100%। 1% ਵੀ ਮਿਸ ਹੋ ਗਈ ਦੇ ਵਿਲ ਬਲੋਟ ਐਨੀ ਵੇ। ਦੂਜੀ ਗੱਲ ਹੈ ਕਿ ਜੋ ਹਾਲਾਤ ਉੱਥੋਂ ਦੇ ਗਰਾਊਂਡ ਰਿਐਲਿਟੀ ਹੈਗੀ ਹੈ ਤੁਸੀਂ ਵੀ ਦੇਖ ਰਹੇ ਹੈ, ਇਟਸ ਡੈਮ ਕੋਲਡ, ਠੀਕ ਹੈ ਜੀ। ਤੇ ਉਹ ਲੋਕਾਂ ਲਈ ਵੀ, ਮੇਰੇ ਸਿਰਫ ਕਹਿਣ ਦਾ ਮਤਲਬ ਇਹ ਸੀਗਾ ਕਿ ਗੌਰਮੈਂਟ ਨਹੀਂ ਸੁਣ ਰਹੀ ਨਾ ਜੀ, ਅੱਜ 4 ਤਰੀਕ ਨੂੰ ਆ ਰਹੀ ਮੀਟਿੰਗ ਇਹਨਾਂ ਦੀ, ਤੇ ਦੈਨ ਦੇ ਸ਼ੁੱਡ ਗੋ ਸਿਟ ਇਨ ਦੀ ਪਾਰਲੀਮੈਂਟ ਹਾਊਸ। ਕੁਝ ਅਸੀਂ ਇੱਥੇ ਆ ਗਏ ਹੈ ਗੱਲ ਕਰਨ ਲਈ, ਸਟਾਕ ਹੀਅਰ।
ਵੇਖੋ ਯੁਧਵੀ ਆਪਣਾ, ਸੋਰੀ ਜਗਤਾਰ ਜੀ, ਗੱਲ ਇਹ ਹੈਗੀ ਆ ਇਸੇ ਕਰਕੇ ਹੀ ਨਾ 26 ਜਨਵਰੀ ਨੂੰ ਜਿਹੜਾ ਆ ਕਿਸਾਨ ਮਾਰਚ ਜਿਹੜਾ ਆ ਕੱਢਿਆ ਜਾ ਰਿਹਾ ਪੈਰਲਲ 26 ਜਨਵਰੀ ਦੀ ਪਰੇਡ ਦੇ। ਉਹ ਵੇਖੋ ਇਹ ਸਾਰੇ ਹੌਲੀ ਹੌਲੀ ਕਿਸਾਨ ਯੂਨੀਅਨ ਸਮਝਦੀਆਂ ਨੇ ਕਿ ਉਹਨਾਂ ਨੂੰ ਪ੍ਰੋਟੈਸਟ ਜਿਹੜਾ ਆ ਉਹ ਤੇਜ਼ ਕਰਨਾ ਪੈਣਾ, ਔਰ ਇਹ ਤੇਜ਼ੀ ਦਾ ਜਿਹੜਾ ਰੀਜ਼ਨ ਹੈ ਉਹ ਵੀ ਇਹ ਹੈ ਕਿ 6 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸਾਰੇ ਹੀ ਇੰਡੀਆ ਦੇ ਵਿੱਚ ਪ੍ਰੋਟੈਸਟ ਔਰ ਡਿਸਟ੍ਰਿਕਟ ਲੈਵਲ ਤੱਕ ਜਿਹੜੀਆਂ ਨੇ ਉਹ ਰੈਲੀਆਂ ਹੋਣਗੀਆਂ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ, ਨੇਤਾ ਜੀ ਬੋਸ ਦਾ ਜਿਹੜਾ ਜਨਮ ਦਿਨ ਹੈ ਉਹ 21-22-23 ਤਰੀਕ ਨੂੰ ਜਿਹੜੀਆਂ ਉਹਨੂੰ ਸੈਲੀਬ੍ਰੇਟ ਕੀਤਾ ਜਾਏਗਾ ਇਸ ਪ੍ਰੋਟੈਸਟ ਦੇ ਵਿੱਚ, ਔਰ 26 ਜਨਵਰੀ ਨੂੰ ਜਿਹੜੀ ਇਹ ਪਰੇਡ ਹੈ। ਅਜੇ ਤੱਕ 26 ਜਨਵਰੀ ਤੱਕ ਉਹਨਾਂ ਨੇ ਸਾਰਾ ਐਕਸ਼ਨ ਪਲਾਨ ਦੱਸਤਾ ਆ, ਔਰ ਮੈਨੂੰ ਨਹੀਂ ਲੱਗਦਾ ਕਿ 26 ਜਨਵਰੀ ਦੀ ਪੈਰਲਲ ਕਿਸਾਨ ਪਰੇਡ ਜਿਹੜੀ ਆ ਉਹਨੂੰ ਗੌਰਮੈਂਟ ਅਫੋਰਡ ਕਰ ਸਕਦੀ ਹੈ। ਹਾਂ, ਇੱਥੇ ਹੁਣ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਕੀ ਗੌਰਮੈਂਟ ਕੋਈ ਇਲਾਜ ਹੈ, ਕੀ ਗੌਰਮੈਂਟ ਕੋਲ ਤਰੀਕਾ ਹੈ। ਗੌਰਮੈਂਟ ਕੋਲ ਤਰੀਕਾ ਇਹ ਹੈ ਜਗਤਾਰ ਜੀ, ਹਾਂਜੀ ਪਲੀਜ਼,
ਕਿਸਾਨਾਂ ਨੂੰ ਇਸ ਮੁੱਦੇ ਦੇ ਨਾਲ ਇੱਕ ਮੁੱਦਾ ਹੋਰ ਐਡ ਕਰਨਾ ਪੈਣਾ, ਭਲਾ ਮੰਡੀਆਂ ਖੁੱਲੀਆਂ ਰਹਿਣ, ਰੇਟ ਫਿਕਸ ਕਰ ਦੇਣ, ਪਰ ਜਿਹੜੀ ਐਫ ਸੀ ਆਈ ਹੈਗੀ, ਜਿਹੜੀ ਇਹਨਾਂ ਤੋਂ ਸਮਾਨ ਖਰੀਦੀ ਵੀ ਹੈਗੀ ਹੈ ਨਾ ਜੀ, ਗੌਰਮੈਂਟ ਜਦੋਂ ਦੀ ਇਹ ਆਈ ਵੀ ਹੈ, ਤੁਸੀਂ ਇਹ ਪੜ੍ਹੀ ਰਿਪੋਰਟ ਸਰ ਪਹਿਲਾਂ ਮੇਰੇ ਖਿਆਲ 'ਚ, ਕਿ ਉਹਨਾਂ 'ਤੇ ਕਿੰਨਾ ਕਰਜ਼ਾ ਚੜਾ ਦਿੱਤਾ ਇਹਨਾਂ ਨੇ। ਉਹ ਜਦੋਂ ਇਹ ਗੌਰਮੈਂਟ ਆਈ ਸੀਗੀ ਉਦੋਂ 91,000 crore ਦਾ ਸੀਗਾ, ਹੁਣ 3,27,000 crore ਦਾ ਕਰਜ਼ਾ ਐਫ ਸੀ ਆਈ 'ਤੇ। ਜਿਵੇਂ ਬੀ ਐਸ ਐਨ ਐਲ ਨੂੰ ਕਮਜ਼ੋਰ ਕੀਤਾ ਗਿਆ ਸੀ ਨਾ ਤਾਂ ਕਿ ਜੀਓ ਖੜੀ ਹੋ ਸਕੇ, ਹੁਣ ਇਹ ਐਫ ਸੀ ਆਈ ਨੂੰ ਕਮਜ਼ੋਰ ਕਰਨ ਦੇ ਵਿੱਚ ਲੱਗੇ ਹੋਏ ਆ ਤਾਂ ਕਿ ਦੂਜੀਆਂ ਇਹਨਾਂ ਦੀ ਕੰਪਨੀਆਂ ਜਿਹੜੀਆਂ ਹੈਗੀਆਂ ਨਾ ਉਹ ਤਕੜੀਆਂ ਹੋ ਸਕਣ।
ਠੀਕ ਹੈ ਜੀ, ਥੈਂਕ ਯੂ ਜਗਤਾਰ ਜੀ।
3,000 ਨਵੀਂ ਪਾਰਲੀਮੈਂਟ, 3,000 crore ਤੇ ਨਵੀਂ ਪਾਰਲੀਮੈਂਟ ਬਣਾਉਣੇ ਫਿਰਦੇ ਆ, 3,000 ਦੀ ਮੂਰਤੀਆਂ ਬਣਾ ਰਹੇ ਆ, ਕਿ ਇਹ ਐਫ ਸੀ ਆਈ ਨੂੰ ਇੰਨਾ ਪੈਸਾ ਦੇ ਕੇ ਉਹਨਾਂ ਲਈ ਨਵੇਂ ਸਟੋਰ ਨਹੀਂ ਬਣਾ ਸਕਦੇ, ਗੋਦਾਮ ਨਹੀਂ ਬਣਾ ਸਕਦੇ ਉਹਨਾਂ ਵਾਸਤੇ।
ਠੀਕ ਹੈ ਜੀ, ਥੈਂਕ ਯੂ ਜਗਤਾਰ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਜੁੜੇ ਆਪਣੇ ਵਿਚਾਰ ਦਿੱਤੇ ਹਮੇਸ਼ਾ ਦੀ ਤਰ੍ਹਾਂ, ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਰੇਡੀਓ ਜ਼ਿੰਦਾਬਾਦ।
ਥੈਂਕ ਯੂ ਜੀ,
ਕਿਉਂ ਇਸ ਵੇਲੇ ਸਰਕਾਰ ਕੋਲ ਕੀ ਸਾਧਨ ਨੇ, ਅਸੀਂ ਹੁਣੇ ਗੱਲ ਕਰਦੇ ਹਾਂ ਕਿ ਕਿਸਾਨ ਕੀ ਸਰਕਾਰ ਕਰਨਾ ਚਾਹੁੰਦੀ ਹੈ। ਦੇਖੋ ਸਾਡਾ ਅਨੁਮਾਨ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਇਹ ਨਹੀਂ ਚਾਹੁੰਦੀ ਕਿ ਉਹਨਾਂ ਨੇ ਜਿਹੜੀ ਆਪਣੀ ਇਮੇਜ ਬਣਾਈ ਆ ਉਹਨੂੰ ਉਹ ਇਹ ਬਿੱਲ ਵਾਪਸ ਲੈ ਕੇ ਆਪਣੀ ਉਹ ਇਮੇਜ ਜਿਹੜੀ ਆ ਸਾਰੀ ਦੁਨੀਆ ਸਾਹਮਣੇ ਇੰਟਰਨੈਸ਼ਨਲੀ ਉਹਨੂੰ ਤੋੜ ਲਏ। ਸੋ ਸਰਕਾਰ ਇਸ ਵੇਲੇ ਕੀ ਕਰੇਗੀ ਕਿ ਸਰਕਾਰ ਨੇ ਸੁਪਰੀਮ ਕੋਰਟ ਦਾ ਜਿਹੜਾ ਆ ਜ਼ਰੀਆ ਉਹਨੂੰ ਯੂਜ਼ ਕਰਨਾ। ਸੁਪਰੀਮ ਕੋਰਟ ਜੇ ਬੈਨ ਲਾ ਦੇ, ਕੋਈ ਸਟੇ ਲਾ ਦੇ, ਔਰ ਨਾਲ ਇਹ ਹੁਕਮ ਦੇ ਦੇ ਕਿ ਸਰਕਾਰ ਔਰ ਕਿਸਾਨ ਜਿਹੜੇ ਨੇ ਉਹ ਦੁਬਾਰਾ ਇਹ ਬਿੱਲ ਜਿਹੜੇ ਆ ਇਹਦੇ ਉੱਤੇ ਡਿਸਕਸ਼ਨ ਕਰਨਗੇ, ਨਵੇਂ ਬਿੱਲ ਬਣਾਏ ਜਾਣਗੇ ਔਰ ਉਹਦੇ ਵਿੱਚ MSP ਵੀ ਇਨਕਲੂਡ ਕੀਤੀ ਜਾਏਗੀ ਐਜ਼ ਅ ਲਾਅ, ਉਹਦੇ ਸਵਾਮੀਨਾਥਨ ਰਿਪੋਰਟ ਵੀ ਲਾਗੂ ਕੀਤੀ ਜਾਏਗੀ। ਸੋ ਇਹਦੇ ਨਾਲ ਇਹ ਹੋਏਗਾ ਕਿ ਸਰਕਾਰ ਦੀ ਜਿਹੜੀ ਆ ਫੇਸ ਸੇਵਿੰਗ ਵੀ ਹੋ ਜਾਏਗੀ ਔਰ ਨਾਲ ਹੀ ਜੋ ਚੀਜ਼ਾਂ ਕਿਸਾਨ ਮੰਗ ਰਹੇ ਨੇ ਉਹ ਵੀ ਸੁਪਰੀਮ ਕੋਰਟ ਜਿਹੜਾ ਉਹਦਾ ਫੈਸਲਾ ਉਹਦਾ ਹੁਕਮ ਦੇ ਦੇਗਾ। ਮਗਰ ਇਹ ਕਿਸਾਨ ਯੂਨੀਅਨ ਜਿਹੜੇ ਨੇ, ਕਿਸਾਨ ਲੀਡਰਸ ਨੇ ਕੀ ਇਹ ਗੱਲ ਮੰਨਦੇ ਨੇ, ਸ਼ਾਇਦ ਇਹਦੇ ਉੱਤੇ ਵੀ ਕੁਐਸਚਨ ਮਾਰਕ ਹੈ। ਉਹਦੀ ਵਜ੍ਹਾ ਇਹ ਹੈ ਕਿ 2015 ਦਾ ਪਰਾਲੀ ਉੱਤੇ ਜੋ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀਗਾ, ਇੱਕ ਪਾਸ ਕੀਤਾ ਸੀਗਾ ਕਿ ਇੱਕ ਕੁਇੰਟਲ ਪਿੱਛੇ 100 ਰੁਪਇਆ ਮਿਲੇਗਾ ਪਰਾਲੀ ਨੂੰ ਸੰਭਾਲਣ ਵਾਸਤੇ, ਜਿਹਦਾ ਐਵਰੇਜ ਇੱਕ ਏਕੜ ਦਾ 2000 ਤੋਂ 2500 ਰੁਪਇਆ ਬਣਦਾ ਸੀ। ਉਹ ਵੀ ਅਜੇ ਤੱਕ 2015 ਤੋਂ ਲੈ ਕੇ ਹੁਣ ਤੱਕ ਜਿਹੜਾ ਸਰਕਾਰ ਨੇ ਲਾਗੂ ਨਹੀਂ ਕੀਤਾ। ਸੋ ਬਹੁਤ ਸਾਰੇ ਐਸੇ ਸੁਪਰੀਮ ਕੋਰਟ ਦੇ ਆਰਡਰਸ ਜਿਹੜੇ ਹੁੰਦੇ ਆ ਉਹ ਲਾਗੂ ਨਹੀਂ ਵੀ ਹੁੰਦੇ। ਸੋ ਇਹ ਵੀ ਇੱਕ ਸਬਕ ਜਿਹੜਾ ਆ ਉਹ ਕਿਸਾਨ ਯੂਨੀਅਨ ਦੇ ਸਾਹਮਣੇ ਹੈ। ਇਸ ਕਰਕੇ ਉਹ ਵੀ ਰਸਤਾ ਜਿਹੜਾ ਆ ਸ਼ਾਇਦ ਕਿਸਾਨ ਯੂਨੀਅਨ ਜਿਹੜੇ ਨੇ ਜਾਂ ਕਿਸਾਨ ਮੋਰਚਾ ਚਲਾਉਣ ਵਾਲੇ ਲੋਕ ਜਿਹੜੇ ਆ ਉਹ ਸ਼ਾਇਦ ਨਾ ਮੰਨਣ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਪਹਿਲੀ ਗੱਲ ਤਾਂ ਇਸ ਮੋਰਚੇ ਨੂੰ ਕਮਜ਼ੋਰ ਕੀਤਾ ਜਾਏ, ਡਿਵਾਈਡ ਕੀਤਾ ਜਾਏ, ਜਿਵੇਂ ਅਸੀਂ ਗੱਲ ਕਰ ਚੁੱਕੇ ਹਾਂ ਕਿ ਮਾਰਕੀਟ 'ਚੋਂ ਜ਼ਿਆਦਾ ਰੇਟ ਲੈ ਕੇ ਸਾਲ ਲਈ 2 ਸਾਲ ਲਈ ਜਿਵੇਂ ਰਿਲਾਇੰਸ ਜੀਓ ਨੇ ਫਰੀ ਦਿੱਤਾ ਸੀਗਾ ਯੂਨੋ ਸ਼ੁਰੂ 'ਚ ਲੋਕਾਂ ਨੂੰ, ਇਵੇਂ ਹੀ ਐਸਾ ਲਾਲਚ ਦੇ ਕੇ ਕਿਸਾਨਾਂ ਨੂੰ ਵੰਡਿਆ ਜਾਏ। ਇਹ ਪ੍ਰੂਵ ਕੀਤਾ ਜਾਏ ਕਿ ਜੋ ਫਾਰਮ ਬਿੱਲ ਦੇ ਆਏ ਦਾ ਲੋਕਾਂ ਨੂੰ ਫਾਇਦਾ ਹੋਇਆ, ਜਿਵੇਂ ਕਿ ਇਹ ਮੀਡੀਆ ਔਰ ਇਹ ਸਰਕਾਰ ਕਰਦੀ ਆਈ ਹੈ। ਦੂਸਰਾ, ਅਗਰ ਉਹ ਚਾਰਾ ਨਹੀਂ ਚੱਲਿਆ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਏ, ਉਹਦੇ ਥਰੂ ਜਿਹੜਾ ਆ ਉਹ ਆਪਣਾ ਫੇਸ ਆਪਣਾ ਜਿਹੜੀ ਆਪਣੀ ਇਮੇਜ ਹੈ ਉਹਨੂੰ ਬਚਾਇਆ ਜਾਏ। ਨਹੀਂ ਤਾਂ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਇਸ ਹਾਲਾਤ 'ਤੇ ਖੜੀ ਹੈ ਕਿ ਕਿਸਾਨ ਪ੍ਰੋਟੈਸਟ ਜਿਹੜਾ ਆ ਇਹ ਦੋਸਤੋ ਇਹ ਲੰਮਾ ਚੱਲੇਗਾ, ਇਹ ਕੋਈ 15 ਦਿਨ ਮਹੀਨਾ ਨਹੀਂ ਚੱਲਣਾ, ਇਹ ਲਗਾਤਾਰ ਚੱਲਣਾ ਹੈ। ਹੋਰ ਸ਼ਹੀਦੀਆਂ ਵੀ ਜਿਹੜੀਆਂ ਨੇ ਉਹ ਵੀ ਹੋਣਗੀਆਂ। ਡਰ ਇਹ ਹੈ ਕਿ ਲੋਕ ਜਿਹੜਾ ਆ ਉਹ ਇੱਥੋਂ ਤੱਕ ਭਾਵੁਕ ਹੋ ਕੇ ਜਿਵੇਂ 4 ਅੱਗੇ ਜਾਨਾਂ ਜਿਹੜੀਆਂ ਉਹ ਦੇ ਚੁੱਕੇ ਨੇ ਲੋਕ, ਇਵੇਂ ਵੀ ਚੀਜ਼ਾਂ ਹੋ ਸਕਦੀਆਂ ਨੇ। ਮਗਰ ਇੱਕ ਚੀਜ਼ ਜ਼ਰੂਰ ਤੈਅ ਹੈ ਕਿ ਸਰਕਾਰ ਨੂੰ ਇਹ ਮੰਗਾਂ ਮੰਗਣੀਆਂ ਪੈਣੀਆਂ ਨੇ, ਕਿਉਂਕਿ ਇਹ ਇੱਕ ਆਮ ਇਨਸਾਨ ਦੀ ਇਹ ਆਵਾਜ਼ ਹੈ, ਇਹਨੂੰ ਗੌਰਮੈਂਟ ਕਿਸੇ ਵੀ ਤਰੀਕੇ ਨਾਲ ਡੱਕ ਨਹੀਂ ਸਕਦੀ। ਔਰ ਜਿੰਨੀ ਸੂਝਵਾਨ ਤਰੀਕੇ ਨਾਲ ਇਹ ਲੋਕ ਇਹ ਸਾਡਾ ਯੂਥ ਇਸ ਪ੍ਰੋਟੈਸਟ ਨੂੰ ਚਲਾ ਰਿਹਾ, ਸ਼ਾਇਦ ਇਹਦੀ ਮਿਸਾਲ ਦੁਨੀਆ ਦੇ ਵਿੱਚ ਕੋਈ ਵੀ ਦੇਸ਼ ਨਹੀਂ ਕਰ ਸਕਦਾ। ਇਸੇ ਕਰਕੇ ਇਹ ਵਰਲਡ ਦਾ ਪਹਿਲਾ ਡੈਮੋਕ੍ਰੈਟਿਕ ਔਰ ਲਾਰਜੈਸਟ ਪ੍ਰੋਟੈਸਟ ਜਿਹੜਾ ਹੈ ਇਹ ਬਣ ਚੁੱਕਿਆ ਹੈ। ਔਰ ਲਗਾਤਾਰ ਅਜੇ ਤਾਂ ਕੋਵਿਡ ਕਰਕੇ ਟਰੈਵਲ ਜਿਹੜਾ ਆ ਸਫ਼ਰ ਜਿਹੜਾ ਆ ਉਹ ਲੋਕ ਨਹੀਂ ਕਰ ਸਕਦੇ, ਮਗਰ ਜਿਉਂ ਜਿਉਂ ਵੈਕਸੀਨ ਆਏਗੀ, ਜਿਉਂ ਜਿਉਂ ਮਾਹੌਲ ਠੀਕ ਹੋਏਗਾ ਕੋਵਿਡ ਦਾ, ਉੱਥੇ ਬਾਹਰਲੇ ਦੇਸ਼ਾਂ ਤੋਂ ਇੰਟਰਨੈਸ਼ਨਲ ਲੈਵਲ ਦੇ ਉੱਤੋਂ ਵੀ ਬਹੁਤ ਸਾਰੇ ਜਿਹੜੀ ਸਪੋਰਟ ਹੈ ਉਹ ਉੱਥੇ ਜਾਣੀ ਹੈ। ਔਰ ਇਹੀ ਚੀਜ਼ ਜਿਹੜੀ ਆ ਸਰਕਾਰ ਲਈ ਡਰ ਬਣਦਾ ਜਾ ਰਿਹਾ, ਇਹੀ ਚੀਜ਼ ਜਿਹੜੀ ਆ ਇਸ ਵੇਲੇ ਉਹਨਾਂ ਨੂੰ ਡਰਾ ਰਹੀ ਹੈ। ਮਗਰ ਲੜਾਈ ਇੱਥੇ ਇੱਕ ਪਾਸੇ ਉਹ ਈਗੋ ਦੀ ਹੈ, ਮਨ ਕੀ ਬਾਤ, ਔਰ ਦੂਸਰੇ ਪਾਸੇ ਆਮ ਇਨਸਾਨ ਦੀ ਆਵਾਜ਼, ਲੜਾਈ ਜਿਹੜੀ ਆ ਇਸ ਚੀਜ਼ ਦੀ ਹੈ। ਇੱਕ ਪਾਸੇ ਈਗੋ ਹੈ, ਇੱਕ ਪਾਸੇ ਉਹ ਡਿਕਟੇਟਰਸ਼ਿਪ ਟਾਈਪ ਗੌਰਮੈਂਟ ਜਿਹਨੇ ਕਿਸੇ ਵੀ ਪ੍ਰੋਟੈਸਟ ਦੇ ਉੱਤੇ ਅਜੇ ਤੱਕ ਗੌਰ ਨਹੀਂ ਕੀਤਾ ਔਰ ਜੋ ਕੀਤਾ ਧੱਕੇ ਨਾਲ ਕੀਤਾ ਹੈ, ਔਰ ਦੂਸਰੇ ਪਾਸੇ ਉਹ ਆਮ ਕਿਸਾਨ ਹੈ, ਆਮ ਇਨਸਾਨ ਹੈ ਜਿਹਦੇ ਅੱਜ ਇਸ ਇਮੋਸ਼ਨ ਉੱਤੇ ਝਟਕਾ ਲੱਗ ਰਿਹਾ ਕਿ ਜ਼ਮੀਨ ਉਹਦੀ ਜਿਹੜੀ ਆ ਉਹ ਉਹਦੀ ਮਾਂ ਹੈ ਔਰ ਉਹਦੀ ਫਸਲ ਉਹਦੀ ਬੱਚੇ ਨੇ। ਇਸ ਕਰਕੇ ਕੋਈ ਵੀ ਇਨਸਾਨ ਜਿਹੜਾ ਆ ਚਾਹੇ ਗਰੀਬ ਤੋਂ ਗਰੀਬ ਹੋਏ ਉਹ ਆਪਣੀ ਮਾਂ ਨੂੰ ਔਰ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੋਟੈਕਟ ਕਰਦਾ, ਔਰ ਇਹੀ ਲੜਾਈ ਅੱਜ ਸ਼ਾਇਦ ਪੋਲਸੀ ਮੇਕਰਸ, ਬਿਊਰੋਕਰੈਟਸ ਔਰ ਸਰਕਾਰ ਸਮਝਣ 'ਚ ਅਸਮਰਥ ਹੋ ਰਹੀ ਹੈ ਕਿ ਕਿਸਾਨਾਂ ਦੀ ਉਹ ਈਗੋ ਨਹੀਂ, ਕਿਸਾਨਾਂ ਦੀ ਉਹ ਜ਼ਿੰਮੇਵਾਰੀ ਹੈ ਆਪਣੀ ਮਾਂ ਨੂੰ ਔਰ ਆਪਣੇ ਬੱਚਿਆਂ ਨੂੰ ਬਚਾਉਣਾ। ਔਰ ਸਰਕਾਰ ਜਿਹੜੀ ਆ ਉਹ ਇਸ ਚੀਜ਼ 'ਤੇ ਅੜੀ ਹੈ ਕਿ ਜੋ ਹੁਣ ਤੱਕ ਉਹ ਸਿਰਫ ਇੱਕ ਹੀ ਇਨਸਾਨ ਨੂੰ ਮਨ ਕੀ ਬਾਤ ਦੀ ਅਥਾਰਿਟੀ ਦਿੰਦੇ ਰਹੇ ਆ, ਅੱਜ ਉਹਨਾਂ ਨੂੰ ਹਜ਼ਾਰਾਂ ਲੱਖਾਂ ਮਿਲੀਅਨਸ ਜਿਹੜੇ ਆਮ ਬੰਦੇ ਨੇ ਉਹਨਾਂ ਦੀ ਮਨ ਕੀ ਬਾਤ ਵੀ ਸੁਣਨੀ ਪੈ ਰਹੀ ਹੈ। ਸੋ ਲੜਾਈ ਜਿਹੜੀ ਆ ਇਸ ਚੀਜ਼ ਦੀ ਹੈ, ਮਗਰ ਜਜ਼ਬਾ ਜਿਹੜਾ ਆ ਉਹ ਇੰਨਾ ਤਗੜਾ ਹੈ ਕਿ ਸ਼ਾਇਦ ਇਹ ਦੋ ਚੀਜ਼ਾਂ ਜਿਹੜੀਆਂ ਅੱਗੇ ਮੈਂ ਗੱਲ ਕਰ ਚੁੱਕਿਆ, ਦੋ ਚੀਜ਼ਾਂ ਇਤਿਹਾਸ ਰਚ ਚੁੱਕੀਆਂ ਨੇ। ਸਭ ਤੋਂ ਪਹਿਲਾਂ ਕਿ ਜੋ ਲੜਾਈ ਇੰਡੀਪੈਂਡੈਂਸ ਦੀ 1947 ਤੋਂ ਪਹਿਲਾਂ ਹੋਈ ਸੀ ਔਰ ਉਹਦੇ ਵਿੱਚ ਵੀ ਪੰਜਾਬੀ ਔਰ ਸਿੱਖ ਸਾਹਮਣੇ ਲੱਗੇ ਸੀਗੇ, ਲੀਡ ਕਰਦੇ ਸੀਗੇ, ਉਹ ਅੱਜ ਵੀ ਉਹਨਾਂ ਨੇ ਦੁਬਾਰਾ ਉਹ ਇਤਿਹਾਸ ਦੁਹਰਾ ਦਿੱਤਾ ਸ਼ਹੀਦੀਆਂ ਦੇ ਨਾਲ ਵੀ ਔਰ ਲੀਡਰਸ਼ਿਪ ਦੇ ਨਾਲ ਵੀ ਕਿ ਅੱਜ ਵੀ ਉਹ ਲੜਾਈ ਜਿਹੜੀ ਆ ਉਹ ਲੀਡ ਕਰਨਗੇ। ਔਰ ਦੂਸਰਾ ਜਿਹੜੀ ਇਮੇਜ 1984 ਕਰਕੇ ਸਿੱਖਾਂ ਦੀ ਖਤਮ ਹੋਈ ਸੀ ਔਰ ਕ੍ਰਿਮੀਨਲ ਤੌਰ 'ਤੇ ਉਹਨਾਂ ਨੂੰ ਪ੍ਰਜੈਂਟ ਕੀਤਾ ਜਾ ਰਿਹਾ ਸੀਗਾ, ਐਂਟੀ ਨੈਸ਼ਨਲ ਪ੍ਰਜੈਂਟ ਕੀਤਾ ਜਾ ਰਿਹਾ ਸੀਗਾ, ਅੱਜ ਉਹ ਇਮੇਜ ਜਿਹੜੀ ਆ ਬਹੁਤ ਸਟਰੋਂਗ ਤਰੀਕੇ ਨਾਲ ਇਸਟੈਬਲਿਸ਼ ਹੋ ਗਈ ਹੈ। ਲੋਕ ਇਹ ਸਮਝਣ ਲੱਗ ਪਏ ਨੇ ਕਿ ਇਹ ਲੋਕ ਜਿਹੜੇ ਆ ਇਹ ਬਹੁਤ ਹੀ ਪੀਸਫੁੱਲ ਨੇ, ਇਹ ਆਪਣੇ ਆਪ ਨੂੰ ਅੱਗੇ ਰੱਖ ਕੇ ਇਨਜਸਟਿਸ ਲਈ ਲੋਕਾਂ ਲਈ ਵੀ ਲੜਦੇ ਨੇ ਔਰ ਆਪਣੀਆਂ ਸ਼ਹੀਦੀਆਂ ਆਪਣੀ ਜਾਨ ਦੇਣ ਤੱਕ ਵੀ ਜਾਂਦੇ ਨੇ। ਇਹਨਾਂ ਦੇ ਲਾਠੀਆਂ ਬੇਸ਼ੱਕ ਪੈਂਦੀਆਂ ਰਹਿਣ, ਪਾਣੀ ਮਾਰਦੇ ਰਹੋ, ਮਗਰ ਇਹ ਤਦ ਵੀ ਉੱਥੇ ਸ਼ਾਂਤੀ ਨਾਲ ਆਪਣੇ ਆਪ ਨੂੰ ਜਜ਼ਬਾ ਤਗੜਾ ਰੱਖ ਕੇ ਕਰ ਸਕਦੇ ਨੇ। ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਕਿਸਾਨ ਸਾਡੇ ਆਮ ਆਦਮੀ ਸਾਡਾ ਜਿੱਤੇਗਾ। ਰੇਡੀਓ ਜ਼ਿੰਦਾਬਾਦ ਉਹਨਾਂ ਦੇ ਨਾਲ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਰੱਬ ਰਾਖਾ।
Expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਫੈਲਣ ਨੂੰ ਰੋਕੋ। ਕੋਵਿਡ-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। ਕੋਵਿਡ-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
CIBC Global Money Transfer के साथ इस holiday season में अपने परिवार को ज्यादा से ज्यादा खुशियाँ दें। CIBC Global Money Transfer की $0 transfer fees का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। ਕੋਵਿਡ-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 647-560-4442
647-560-4442 ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ।
ਆਪਣਾ ਲੋਕਲ ਸਪੌਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਇੱਕ ਸੰਪੂਰਨ ਤੋਹਫਾ ਉਹਨਾਂ ਕੋਲ ਏਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕ ਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ। ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
Ontario, yours to rediscover.